ਸੁੰਦਰ ਸੁਖ ਅਤੇ ਆਨੰਦ ਹਨ।
ਸਤਦ ਰਵ ਕੀ ਸਰ ਤਾਬਾਰ ਕੂਲ।
ਸੋ ਸਤਲੁਜ ਦਰਿਆ ਉਸ ਦਾ ਕਿਨਾਰਾ ਬੜਾ ਸੁੰਦਰ ਹੈ।
ਸੋ ਨੀਰ ਗਹੀਰ ਸਦਾ ਜਿਸ ਚਾਲਾ।
ਜਿਸ ਸਤਲੁਜ ਦਰਿਆ ਦੇ ਵਿੱਚ ਬੜਾ ਡੂੰਘਾ ਤੇ ਨਿਰਮਲ ਸਾਫ਼ ਪਾਣੀ ਹਮੇਸ਼ਾ ਚੱਲਦਾ ਰਹਿੰਦਾ।
ਸੈਲ ਉਹ ਤੰਗ ਦਿਸ਼ਾ ਦੋਸਰੇ।
ਦੂਸਰੇ ਪਾਸੇ ਉੱਚੇ ਉੱਚੇ ਪਹਾੜ ਨਜ਼ਰ ਆਉਂਦੇ ਹਨ।
ਕਰ ਬੇਹਿਤ ਸੈਲ ਮਹਾ ਚਾਬ ਵਾਲਾ।
ਔਰ ਉਹ ਜਿਹੜੇ ਪਹਾੜ ਹਨ ਬਹੁਤੀ ਸ਼ਬ ਵਾਲੇ ਬੜੀ ਸੁੰਦਰਤਾ ਵਾਲੇ ਹਨ।
ਚੰਡ ਪਰ ਚੰਡ ਕੋ ਨੈਣ ਸਥੰਡਲ।
ਉਹ ਜਗ੍ਹਾ ਜਿਸ ਨੂੰ ਚੰਡੀ ਦੀ ਜਗ੍ਹਾ ਮੰਨ ਕੇ ਨੈਣਾ ਦੇਵੀ ਦਾ ਟਿੱਲਾ ਕਹਿੰਦੇ ਨੇ ਬੜਾ ਉੱਚਾ।
ਦੀਨ ਆਖੰਡਲ ਕੋ ਸੋਰ ਸਾਲਾ।
ਔਰ ਇਉਂ ਜਿਸ ਦੇਵੀ ਬਾਰੇ ਪੁਰਾਣ ਇਹ ਕਹਿੰਦੇ ਨੇ ਕਿ ਦੇਵਤਿਆਂ ਨੂੰ ਜਿਸ ਨੇ ਅਖੰਡ ਰਾਜ ਦੀ ਪ੍ਰਾਪਤੀ ਕਰਾਈ ਹੈ। ਦੇਵਤਿਆਂ ਤੇ ਦੈਂਤਾਂ ਦਾ ਜੰਗ ਚੰਡੀ ਚਰਿੱਤਰ ਵਿੱਚ ਵੀ ਚੰਡੀ ਕੀ ਵਾਰ ਵਿੱਚ ਵੀ ਆਪਾਂ ਪੜ੍ਹਦੇ ਸੁਣਦੇ ਹਾਂ। ਸੋ ਉਹ ਚੰਡੀ ਦਾ ਅਸਥਾਨ ਕਿਹਾ ਜਾਣ ਵਾਲਾ ਨੈਣਾ ਦਾ ਟਿੱਲਾ ਜੋ ਹੈ।
ਕੀਰਤ ਕੋ ਬਿਸ ਤੀਰਤ ਹੈ।
ਧੰਨ ਸਤਿਗੁਰੂ ਜੀ ਕੀਰਤੀ ਚਾਰ ਚੁਫੇਰੇ ਫੈਲ ਰਹੀ ਹੈ।
ਗਨ ਸੈਲ ਪਾਤੀ ਸਭ ਜੀਤ ਲਏ।
ਕਿਉਂਕਿ ਜਿੰਨੇ ਪਹਾੜੀ ਰਾਜੇ ਇਕੱਠੇ ਹੋ ਕੇ ਸਤਿਗੁਰਾਂ ਤੇ ਹਮਲਾਵਰ ਬਣ ਕੇ ਆਏ ਸਨ ਉਹਨਾਂ ਸਾਰਿਆਂ ਤੇ ਸਤਿਗੁਰਾਂ ਨੇ ਫਤਿਹ ਪ੍ਰਾਪਤ ਕੀਤੀ ਹੈ। ਇਕੱਲਾ ਮੇਦਨੀ ਸੋ ਇਕੱਲਾ ਉਹ ਸ੍ਰੀਨਗਰ ਦਾ ਰਾਜਾ ਫਤਿਹ ਸ਼ਾਹ ਹੀ ਨਹੀਂ, ਹਰੀ ਚੰਦ ਹੰਡੂਰੀਆ ਵੀ ਸੀ ਜੋ ਸਤਿਗੁਰੂ ਮਹਾਰਾਜ ਜੀ ਦੇ ਤੀਰ ਦੇ ਨਾਲ ਪਰਲੋਕ ਨੂੰ ਚਾਲੇ ਪਾ ਗਿਆ ਤੇ ਉਸ ਤੀਰ ਦਾ ਚੱਲਣਾ ਹੀ ਜੰਗ ਦੀ ਫਤਿਹ ਦਾ ਕਾਰਨ ਹੋ ਨਿਬੜਿਆ। ਇਸੇ ਤਰ੍ਹਾਂ ਕਿਰਪਾਲ ਚੰਦ ਕਟੋਚੀਆ, ਡਡਵਾਲੀਆ ਜਸਪਾਲ ਹੋਰ ਅਨੇਕਾਂ ਰਾਜੇ ਸਨ। ਬਾਈ ਧਾਰ ਦੇ ਪਹਾੜੀ ਰਾਜਿਆਂ ਤੇ ਸਤਿਗੁਰਾਂ ਨੇ ਫਤਿਹ ਪ੍ਰਾਪਤ ਕੀਤੀ ਹੈ। ਇਸ ਲਈ ਗੁਰੂ ਕਾ ਜਸ ਹੋਰ ਵੀ ਬਹੁਤ ਜ਼ਿਆਦਾ ਫੈਲਿਆ।
ਲੋਕ ਬਸਾਵਤ ਹੈ ਪੋਰ ਆਨੰਦ।
ਸਤਿਗੁਰੂ ਜੀ ਹੋਰ ਲੋਕਾਂ ਨੂੰ ਹੋਰ ਆਨੰਦਪੁਰੀ ਦੇ ਵਿੱਚ ਵਸਾਉਂਦੇ ਹਨ।
ਦਾਨ ਕੋ ਦੇਤ ਹੈ ਮਾਨ ਕਾਏ।
ਇਉਂ ਦਾਨ ਦੇ ਕੇ ਸਾਰਿਆਂ ਦਾ ਜਥਾ ਯੋਗ ਮਾਣ ਆਦਰ ਸਤਿਕਾਰ ਸਤਿਗੁਰੂ ਜੀ ਬਹਾਲ ਕਰਦੇ ਹਨ।
ਜੋ ਗੁਣਵੰਤ ਉਚਾਰਤ ਹੈ ਜਸ।
ਸੋ ਵੱਡੇ ਵੱਡੇ ਜਿਹੜੇ ਜੋਬਨਵੰਤ ਨੇ ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਦਾ ਉਚਾਰਨ ਜਸ ਉਚਾਰਨ ਕਰਦੇ ਨੇ। ਜੋ ਗੁਣਵੰਤ, ਗੁਣਵੰਤ ਜਿਹੜੇ ਗੁਣੀ ਹਨ ਜਿਨ੍ਹਾਂ ਦੇ ਕੋਲੇ ਕੋਈ ਕਲਾ ਹੈ ਕਵਿਤਾ ਰਚਣ ਦੀ, ਜਿਨ੍ਹਾਂ ਕੋਲੇ ਕਲਾ ਹੈ ਕਵਿਤਾ ਨੂੰ ਗਾਉਣ ਦੀ, ਉਹ ਢਾਡੀ ਉਹ ਭੱਟ ਉਹ ਕਲਾਵਤ ਸਤਿਗੁਰੂ ਜੀ ਦਾ ਜਸ ਉਚਾਰਨ ਕਰਦੇ ਹਨ।
ਬਾਛਤ ਸੋ ਤਨ ਲੇਤ ਪਾਏ।
ਔਰ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਐਸਾ ਸਖੀ ਸੁਭਾਅ ਹੈ ਕਿ ਮਨ ਬਾਛਤ ਧਨ ਪਦਾਰਥ ਸਤਿਗੁਰਾਂ ਕੋਲੋਂ ਉਹ ਜਸ ਗਾਉਣ ਹਾਰੇ ਪ੍ਰਾਪਤ ਕਰਦੇ ਹਨ।
ਦੂਰ ਤੇ ਆਵਤ ਛੰਦ ਸੁਨਾਵਤ।
ਦੂਰ ਦੂਰ ਤੋਂ ਕਵੀ ਜਨ ਗੁਣੀ ਜਨ ਆਉਂਦੇ ਸਤਿਗੁਰਾਂ ਦੀ ਸਿਫਤ ਸਲਾਹ ਦੇ, ਗੁਰੂ ਕਿਆਂ ਸਿੱਖਾਂ ਦੀ ਸਿਫਤ ਸਲਾਹ ਦੇ ਛੰਦ ਬਣਾ ਬਣਾ ਕੇ ਸੁਣਾਉਂਦੇ।
ਪਾਵਤ ਦਰਬ ਦਰਦਰ ਹਾਏ।
ਤੇ ਸਤਿਗੁਰੂ ਜੀ ਉਹਨਾਂ ਨੂੰ ਇੰਨਾ ਧਨ ਪਦਾਰਥ ਬਖਸ਼ਿਸ਼ ਕਰਦੇ ਕਿ ਸਤਿਗੁਰਾਂ ਕੋਲੋਂ ਧਨ ਦੌਲਤ ਲੈ ਕੇ ਆਪਣਾ ਦਰਿੱਦਰ ਗਵਾ ਲੈਂਦੇ। ਦਰਿੱਦਰ ਕਹਿੰਦੇ ਗਰੀਬੀ ਨੂੰ, ਗਰੀਬੀ ਨਾਸ ਹੋ ਜਾਂਦੀ। ਇੰਨੀਆਂ ਬਖਸ਼ਿਸ਼ਾਂ ਸਤਿਗੁਰੂ ਜੀ ਕਰਦੇ ਹਨ।
ਪੀਰ ਅਨੇਕ ਕਾਨੀ ਪੋਰੇ ਆਨੰਦ।
ਆਨੰਦਪੁਰ ਸਾਹਿਬ ਵਿੱਚ ਹਰ ਵੇਲੇ ਸਿੱਖ ਸੰਗਤਾਂ ਦੀ ਬਹੁਤੀ ਭੀੜ ਲੱਗੀ ਰਹਿੰਦੀ।
ਆਨ ਦੁਕਾਨ ਕਰੇ ਬੇਵਹਾਰਾ।
ਅਨੇਕਾਂ ਵਪਾਰੀ ਲੋਕਾਂ ਨੇ ਆਪਣੀਆਂ ਦੁਕਾਨਾਂ ਆ ਕੇ ਸਜਾਈਆਂ, ਵਿਵਹਾਰ ਵਪਾਰ ਚੱਲਣ ਲੱਗੇ।
ਅੰਬਰ ਲੇ ਪਸ਼ਮ ਅੰਬਰ ਕੋ ਗਨ,
ਇਉਂ ਬਹੁਤੇ ਬਸਤਰ ਤਰ੍ਹਾਂ ਤਰ੍ਹਾਂ ਦੇ, ਕੋਈ ਰੇਸ਼ਮ ਦੇ, ਕੋਈ ਪਸ਼ਮੀਨੇ ਦੇ ਬਸਤਰ ਲੈ ਕੇ।
ਬ੍ਰਿੰਦ ਪਟ ਅੰਬਰ ਕੇਰ ਅੰਬਾਰਾ,
ਬਹੁਤੇ ਪਟ ਅੰਬਰ ਕਹਿੰਦੇ ਰੇਸ਼ਮ ਦੇ ਬਸਤਰਾਂ ਦੇ, ਤਰ੍ਹਾਂ ਤਰ੍ਹਾਂ ਦੀਆਂ ਕਿਸਮਾਂ ਦੇ ਵਧੀਆ ਵਧੀਆ ਕੱਪੜੇ ਉਹਨਾਂ ਦੇ ਅੰਬਾਰ ਢੇਰ ਦੁਕਾਨਾਂ ਤੇ ਲੱਗੇ ਹੁੰਦੇ।
ਬੈਠ ਸਰਾਫ ਸੋ ਥਾਤਨ ਲੈ,
ਜਿਹੜੇ ਸਰਾਫ ਹਨ ਸੋਨਾ ਚਾਂਦੀ ਇਤਿਆਦਿਕ ਦਾ ਕੰਮ ਕਰਨ ਵਾਲੇ, ਉਹ ਵੀ ਥੈਲੀਆਂ ਲੈ ਕੇ ਬੈਠਦੇ।
ਰਜਤ ਗਨ ਕੰਚਨ ਕੀਨ ਵਾਪਾਰਾ,
ਰਜਤ ਕਹਿੰਦੇ ਚਾਂਦੀ ਨੂੰ, ਕੰਚਨ ਕਹਿੰਦੇ ਸੋਨੇ ਨੂੰ, ਥੈਲੀ ਤੋਂ ਭਾਵ ਜਿਸ ਨੂੰ ਆਪਾਂ ਡਲੀ ਕਹਿੰਦੇ ਆ ਜਾਂ ਰੈਣੀ ਕਹਿੰਦੇ ਆ, ਜਿਹੜੀ ਸੋਨੇ ਦੀ ਡਲੀ ਹੋਵੇ ਉਸ ਨੂੰ ਰੈਣੀ ਕਿਹਾ ਜਾਂਦਾ ਹੈ, ਤੇ ਉਹਦੇ ਨਾਲੋਂ ਹੀ ਹਿੱਸਾ ਤੋੜ ਕੇ ਸੁਨਿਆਰੇ ਸਰਾਫ ਕੋਈ ਗਹਿਣੇ ਵਗੈਰਾ ਬਣਾਉਂਦੇ ਨੇ, ਸਰਾਫ ਉਹਨਾਂ ਨੂੰ ਵੇਚਦੇ ਨੇ। ਇਉਂ ਸੋਨੇ ਤੇ ਚਾਂਦੀ ਦਾ ਬਹੁਤ ਵੱਡਾ ਵਪਾਰ ਸਰਾਫ ਲੋਕ ਆ ਕੇ ਕਰਨ ਲੱਗੇ।
ਊਕਨ ਬ੍ਰਿੰਦ ਤਾਰੇ ਤਨ ਮੈਂ,
ਬਹੁਤੇ ਗਹਿਣੇ ਤਰ੍ਹਾਂ ਤਰ੍ਹਾਂ ਦੇ ਘੜਦੇ ਹਨ ਸੁਨਿਆਰੇ।
ਪਹਿਰੇ ਬਾਰ ਚੀਰ ਬਸਿਓ ਪੋਰ ਸਾਰਾ,
ਤੇ ਸਰੀਰ ਤੇ ਪਹਿਨਦੇ ਹਨ ਕੱਪੜਿਆਂ ਬਸਤਰਾਂ ਦੇ ਉੱਪਰ। ਇਉਂ ਸਾਰੀ ਪੁਰੀ ਦੇ ਵਿੱਚ ਵਪਾਰ ਬਹੁਤ ਜ਼ਿਆਦਾ ਚੱਲਿਆ।
ਸ਼੍ਰੀ ਪ੍ਰਭ ਨੀਤ ਵਿਚਾਰ ਰੇ ਦੇ ਮੈਂ,
ਧੰਨ ਸਤਿਗੁਰੂ ਸੱਚੇ ਪਾਤਸ਼ਾਹ ਨਿਤਾ ਪ੍ਰਤੀ ਆਪਣੇ ਹਿਰਦੇ ਵਿੱਚ ਇੱਕ ਵਿਚਾਰ ਕਰਦੇ ਰਹਿੰਦੇ।
ਕੀਨ ਕੀ ਲਾਭ ਚਿਨਵਾਵਨ ਕੋ,
ਕਾਹਦੀ ਵਿਚਾਰ ਕੀ ਸੋਚ ਹੈ ਸਤਿਗੁਰੂ ਦੀ ਕਿਲਾ ਬਣਾਉਣ ਦੀ, ਕਿ ਪਤਾ ਨਹੀਂ ਕਿਹੜੇ ਵੇਲੇ ਕੋਈ ਹਾਕਮ ਫੌਜਾਂ ਲੈ ਕੇ ਚੜ ਆਉਣ, ਜੋ ਗੁਰੂ ਘਰ ਦੀ ਚੜ੍ਹਤ ਨੂੰ ਦੇਖ ਨਹੀਂ ਸਕਦੇ, ਜੋ ਸੱਚ ਦੀ ਆਵਾਜ਼ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਐਸੇ ਵੈਰੀ ਕਿਸੇ ਵੇਲੇ ਵੀ ਫੌਜਾਂ ਲੈ ਕੇ ਚੜ੍ਹ ਕੇ ਆ ਸਕਦੇ ਨੇ, ਇਸ ਲਈ ਕਿਲੇ ਦੀ ਬੜੀ ਜ਼ਰੂਰਤ ਹੈ। ਇਉਂ ਕਿਲਾ ਬਣਾਉਣ ਦੀ ਵਿਚਾਰ ਸਤਿਗੁਰੂ ਜੀ ਨਿਤਾ ਪ੍ਰਤੀ ਕਰਦੇ ਹਨ।
ਮੋਰ ਚੇ ਬ੍ਰਿੰਦ ਰੱਖੇ ਹੱਥ ਬੇਕੋ,
ਉਸ ਦੇ ਵਿੱਚ ਦੁਸ਼ਮਣ ਦੇ ਉੱਪਰ ਵਾਰ ਕਰਨ ਵਾਸਤੇ ਬਹੁਤੇ ਮੋਰਚੇ ਬਣਾਏ ਜਾਣ। ਮੋਰਚਾ ਜਿੱਥੇ ਦੁਸ਼ਮਣ ਦਾ ਵਾਰ ਪਹੁੰਚ ਨਾ ਸਕੇ ਤੇ ਦੁਸ਼ਮਣ ਉੱਪਰ ਆਸਾਨੀ ਨਾਲ ਵਾਰ ਕੀਤਾ ਜਾ ਸਕੇ, ਇਹੋ ਜੇ ਕਿਲੇ ਦੀ ਰਚਨਾ ਹੋਵੇ।
ਆਵਤ ਸ਼ਤਰਨ ਕਾਵਨ ਕੋ,
ਜਿਹੜੇ ਚੜ੍ਹ ਕੇ ਆਉਂਦੇ ਨੇ ਧਰਮ ਔਰ ਇਨਸਾਨੀਅਤ ਦੇ ਵੈਰੀ, ਉਹਨਾਂ ਦਾ ਖਾਤਮਾ ਕਰਨ ਲਈ।
ਕੋਟ ਮਹਾ ਦ੍ਰਿੜ ਪਾਹਨ ਕੋ ਕਰ,
ਪੱਥਰ ਇਕੱਠੇ ਕਰ ਕਰਕੇ ਉਹਨਾਂ ਪੱਥਰਾਂ ਦੀਆਂ ਬਹੁਤ ਮਜ਼ਬੂਤ ਕੰਧਾਂ ਬਣਵਾਉਣੀਆਂ ਸ਼ੁਰੂ ਕੀਤੀਆਂ।
ਬੀਚ ਪਾਲੇ ਲਰ ਵਾਵਨ ਕੋ,
ਔਰ ਉਹਨਾਂ ਦੇ ਵਿੱਚ ਇਉਂ ਜੰਗ ਯੁੱਧ ਦੇ ਵਾਸਤੇ ਮੋਰਚੇ ਬਣਾਉਣੇ ਆਰੰਭ ਕੀਤੇ।
ਸਿੰਘ ਸੋ ਪੌਰ ਰਚਿਓ ਉੱਚ ਠੋਰੇ,
ਸਿੰਘ ਸੋ ਪੌਰ, ਸਿੰਘ ਪੌਰ ਕਹਿੰਦੇ ਦਰਸ਼ਨੀ ਦਰਵਾਜ਼ੇ ਨੂੰ, ਜਿਸ ਦੇ ਵਿੱਚੋਂ ਦੀ ਲੰਘ ਕੇ ਕਿਲੇ ਵਿੱਚ ਜਾਣਾ ਹੁੰਦਾ ਹੈ। ਉੱਚੀ ਜਗ੍ਹਾ ਤੇ ਸਤਿਗੁਰੂ ਜੀ ਨੇ ਉਸ ਕਿਲੇ ਦਾ ਉਹ ਦਰਵਾਜ਼ਾ ਰੱਖਿਆ।
ਚੋਰ ਵਿਸਾਲ ਸੋਹਾਵਨ ਕੋ, ਚੋਰ ਵਿਸਾਲ ਸੁਹਾਵਨ ਕੋ,
ਔਰ ਇਉਂ ਉੱਚੀ ਜਗ੍ਹਾ ਤੇ ਦਰਵਾਜ਼ਾ ਰੱਖਿਆ ਹੈ, ਉਹਦੇ ਵਿੱਚ ਆਪਣਾ ਸਿੰਘਾਸਣ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਜਾਇਆ ਹੈ। ਔਰ ਚੋਰ ਵਿਸਾਲ ਸੁਹਾਵਨ ਕੋ, ਬਹੁਤ ਜ਼ਿਆਦਾ ਬਹੁਤਾ ਚੌੜਾ ਜਿਹੜਾ ਕਿ ਸੁਹਾਵਣਾ ਹੈ, ਜਿਸ ਦੇ ਵਿੱਚ ਫੌਜਾਂ ਆ ਜਾ ਵੀ ਸਕਣ, ਬਹੁਤਾ ਚੌੜਾ ਉੱਚਾ ਦਰਵਾਜ਼ਾ ਸਤਿਗੁਰੂ ਜੀ ਨੇ ਰੱਖਿਆ।
ਪੀਰ ਫਿਰੇ ਬਾਡ ਬਾਹਨ ਕੋ ਬਲ,
ਬਹੁਤ ਜ਼ਿਆਦਾ ਗੁਰਮੁਖ ਪਿਆਰੇ ਜੋ ਹਨ ਸੂਰਮੇ, ਉਹ ਫਿਰਦੇ ਹਨ ਕਿਲੇ ਦੇ ਵਿੱਚ ਆਪਣੇ ਵਾਹਨਾਂ ਘੋੜਿਆਂ ਦੇ ਸਮੇਤ।
ਬਾਹਨ ਬ੍ਰਿੰਦ ਤੋਂ ਰੰਗ ਤਬੇਲੇ,
ਬਹੁਤੇ ਵਾਹਨ ਸਿੰਘਾਂ ਦੇ, ਘੋੜਿਆਂ ਦੇ ਤਬੇਲੇ, ਹੋਰ ਜੰਗੀ ਸਾਜੋ ਸਮਾਨ, ਹੋਰ ਜਿਹੜੇ ਕੋਈ ਹਾਥੀ ਊਠ ਇਤਿਆਦਿਕ ਵਾਹਨ ਹਨ।
ਆਯੁਧ ਸੁੰਦਰ ਸੁੰਦਰ ਕੋ ਕਰ ਧਾਰਤ।
ਬੜੇ ਸੁੰਦਰ ਸੋਹਣੀ ਕਿਸਮ ਦੇ ਜਿਹੜੇ ਸ਼ਸਤਰ ਹਨ ਉਹ ਆਪਣੇ ਹੱਥਾਂ ਵਿੱਚ ਗੁਰੂ ਕੇ ਸੂਰਮੇ ਧਾਰਨ ਕਰੀ ਰੱਖਦੇ।
ਉਹ ਸ਼ੇਸ਼ ਸੂਖਮ ਅੰਗਨ ਮੇਲੇ,
ਔਰ ਸੂਖਮ ਬਰੀਕ ਵਧੀਆ ਕੱਪੜੇ ਦੀਆਂ ਪੁਸ਼ਾਕਾਂ ਚੋਲੇ ਬਸਤਰ ਬਣਾ ਕੇ ਸਰੀਰ ਤੇ ਪਹਿਨਦੇ ਹਨ।
ਜੀਨ ਜਾਰੀ ਬਾਰ ਜੇਬ ਜਾਗਾ ਮਗ,
ਜੀਨ ਕਹਿੰਦੇ ਨੇ ਘੋੜੇ ਤੇ ਪਾਈ ਜਾਣ ਵਾਲੀ ਕਾਠੀ ਨੂੰ। ਸੋਹਣੀਆਂ ਜੀਨਾਂ ਬਣੀਆਂ ਹੋਈਆਂ ਜਿਨ੍ਹਾਂ ਵਿੱਚ ਹੀਰੇ ਜਵਾਹਰਾਤ ਜੜੇ ਹੋਏ ਜਗਮਗ ਕਰਦੇ।
ਜੋ ਪੱਟ ਆਏ ਤੋ ਰੱਖ ਸੋਹੇਲੇ,
ਜਿਹੜਾ ਕੋਈ ਸੂਰਮਾ ਆਉਂਦਾ ਹੈ ਸਤਿਗੁਰਾਂ ਦੀ ਫੌਜ ਵਿੱਚ ਭਰਤੀ ਹੋਣ ਵਾਸਤੇ, ਸੁਖਦਾਤੇ ਸਤਿਗੁਰੂ ਜੀ ਉਸ ਨੂੰ ਫੌਜ ਵਿੱਚ ਭਰਤੀ ਕਰਦੇ।
ਸੈਨ ਬਿਰਧਾਵਤ ਸੰਗਰ ਪਾਵਤ,
ਇਉਂ ਦੁਸ਼ਮਣ ਦੇ ਨਾਲ ਜੰਗ ਅਖਾੜੀ ਰਚਣ ਵਾਸਤੇ ਸਤਿਗੁਰੂ ਜੀ ਆਪਣੀ ਸੈਨਾ ਵਧਾਉਂਦੇ ਹਨ।
ਬੋਲਤ ਹੈ ਉਤਸਾਹਨ ਲੇਲੇ,
ਔਰ ਸਾਰੇ ਬੜਾ ਉਤਸ਼ਾਹ ਲੈ ਕੇ ਬੋਲਦੇ ਨੇ ਕਿ ਦੁਸ਼ਮਣਾਂ ਨੂੰ ਚੰਗੇ ਲੋਹੇ ਦੇ ਚਣੇ ਚਬਾਵਾਂਗੇ। ਇੱਕ ਜਿਹੜੀ ਇਹ ਮਾਨਸਿਕਤਾ ਆਪਣੀ ਉੱਚੀ ਰੱਖਣੀ ਹੈ ਨਾ, ਇਹ ਵੀ ਜੰਗ ਅਖਾੜਿਆਂ ਦੇ ਵਿੱਚ ਬਹੁਤ ਜ਼ਿਆਦਾ ਕੰਮ ਆਉਂਦੀ ਹੈ। ਢਹਿੰਦੀ ਕਲਾ ਢਹਿੰਦੀ ਮਾਨਸਿਕਤਾ ਵਾਲਿਆਂ ਕਿੱਥੇ ਜੰਗ ਲੜਨਾ ਹੈ, ਕੀ ਵੈਰੀ ਦਾ ਟਾਕਰਾ ਕਰਨਾ ਹੈ, ਕੀ ਉਹਨਾਂ ਦੇ ਮਨ ਵਿੱਚ ਚੜ੍ਹਦੀ ਕਲਾ ਆਉਣੀ ਹੈ। ਜਿਹੜੇ ਉਤਸ਼ਾਹ ਦੇ ਬੋਲ ਹਨ, ਕਿਉਂਕਿ ਜੰਗ ਜਿੱਤ ਚੁੱਕੇ ਨੇ ਗੁਰੂ ਕੇ ਸੂਰਮੇ ਇੱਕ ਜੰਗ ਨੂੰ, ਪਹਿਲੀ ਜੰਗ ਨੂੰ, ਉਤਸ਼ਾਹ ਹੋਰ ਵਧਿਆ ਹੈ, ਹੋਰ ਵੀਰ ਰਸ ਦੇ ਬਾਰ ਬਕਾਰੇ ਗੁਰੂ ਕੇ ਸਿੰਘ ਬੋਲਦੇ ਹਨ।
ਕਬਿਤ ਗੁਰੂ ਕੇ ਸ਼ਰਨ ਪਇਓ ਦਰਦ ਹਰਨ ਬ੍ਰਿੰਦ,
ਜੋ ਵੀ ਗੁਰੂ ਕੀ ਸ਼ਰਨ ਵਿੱਚ ਆ ਕੇ ਅਪਿਆ ਹੈ ਉਹਨਾਂ ਦਾ ਜਿੰਨਾ ਵੀ ਸਾਰਾ ਦਰਿਦਰ ਹੈ ਸਤਿਗੁਰੂ ਜੀ ਨਾਸ ਕਰ ਦਿੰਦੇ ਹਨ।
ਤਰਨ ਤਰਨ ਜਿਨ ਕੇ ਨਾ ਸਮੇ ਆਨ ਕੋ,
ਸੰਸਾਰ ਸਾਗਰ ਤੋਂ ਤਾਰਨ ਵਾਸਤੇ ਜਿਨ੍ਹਾਂ ਸਤਿਗੁਰਾਂ ਦੇ ਬਰਾਬਰ ਹੋਰ ਕੋਈ ਵੀ ਨਹੀਂ। ਸਤਿਗੁਰੂ ਜੀ ਤਰਨ ਰੂਪ ਬੇੜੀ ਰੂਪ ਹਨ ਸੰਸਾਰ ਸਾਗਰ ਤੋਂ ਤਾਰਨ ਲਈ, ਜਿਨ੍ਹਾਂ ਸਤਿਗੁਰਾਂ ਵਰਗਾ ਹੋਰ ਕੋਈ ਨਹੀਂ ਹੈ।
ਸੁਣ ਸੁਣ ਬਾਣੀਏ ਬਨਜ ਕੇ ਕਰਨ ਹਿਤ,
ਅਨੰਦਪੁਰ ਸਾਹਿਬ ਦੀਆਂ ਰੌਣਕਾਂ ਨੂੰ ਸੁਣ ਸੁਣ ਕੇ ਬਾਣੀਏ ਬਣਜ ਕਰਨ ਵਾਸਤੇ ਆਉਂਦੇ।
ਵੱਖਰ ਮਹਾਨ ਧਨ ਪਾਵਤ ਦੁਕਾਨ ਕੋ,
ਕਈ ਤਰ੍ਹਾਂ ਦੀਆਂ ਵਸਤੂਆਂ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਦਾ ਵੀ ਕੋਈ ਵਪਾਰ ਕਰਦੇ ਨੇ, ਆ ਕੇ ਦੁਕਾਨਾਂ ਪਾਉਂਦੇ ਤੇ ਬਹੁਤਾ ਧਨ ਖੱਟਦੇ।
ਸਿੱਖ ਸਮੁਦਾਇ ਬਸੇ ਲਾਭ ਕੋ ਵਿਸਾਲ ਜਾਨ,
ਬਹੁਤੇ ਗੁਰੂ ਕੇ ਸਿੱਖ ਇੱਕ ਤਾਂ ਗੁਰੂ ਕੇ ਦਰਸ਼ਨਾਂ ਦਾ ਲਾਹਾ ਤੇ ਦੂਜਾ ਆਪਣੇ ਕੰਮਾਂ ਕਾਜਾਂ ਕਾਰੋਬਾਰਾਂ ਦਾ ਲਾਭ, ਹਰ ਪਾਸਿਓ ਸੁਖ ਆਨੰਦ ਜਾਣ ਕੇ ਗੁਰੂ ਕੇ ਸਿੱਖ ਵੀ ਆ ਕੇ ਆਨੰਦਪੁਰੀ ਵਿੱਚ ਵਸੇ।
ਦਰਸ਼ਨ ਪ੍ਰਭ ਆਰ ਜੀਵਾ ਗੁਜਰਾਨ ਕੋ,
ਇੱਕ ਇਹ ਲਾਭ ਹੈ ਕਿ ਸਤਿਗੁਰੂ ਗਰੀਬ ਨਿਵਾਸ ਜੀ ਦੇ ਦਰਸ਼ਨ ਦੀਦਾਰ, ਗੁਰੂ ਕੀ ਸੰਗਤ, ਤੇ ਦੂਸਰਾ ਲਾਭ ਇਹ ਹੈ ਕਿ ਆਪਣੀ ਉਪਜੀਵਿਕਾ ਆਪਣਾ ਗੁਜਰਾਨ ਸਹੀ ਤਰੀਕੇ ਨਾਲ ਚੱਲਣਾ। ਇਹ ਦੋਨਾਂ ਪੱਖਾਂ ਤੋਂ ਹੀ ਲੋਕ ਪਰਲੋਕ ਸੁਹੇਲੇ ਸਫਲੇ ਹੋ ਰਹੇ ਨੇ।
ਤਰੇ ਮਨ ਕਾਮਨਾ ਕੋ ਤਾਮਨ ਬਣਾਏ,
ਮਨ ਵਿੱਚ ਐਸੀ ਕਾਮਨਾ ਧਾਰਨ ਕਰ ਕਰਕੇ ਗੁਰੂ ਕੇ ਸਿੱਖ ਗੁਰੂ ਕੀ ਨਗਰੀ ਵਿੱਚ ਆ ਕੇ ਆਪਣੇ ਘਰ ਬਣਾਉਂਦੇ।
ਤਮ ਦੁੱਖ ਕੀ ਨਾ ਗਮ ਪਾਏ ਮਹਾ ਸੁਖਵਾਨ ਕੋ,
ਦੁੱਖ ਦਾ ਹਨੇਰਾ ਗੁਰਮੁਖਾਂ ਦੇ ਨੇੜੇ ਨਹੀਂ ਆਉਂਦਾ, ਨਾ ਕੋਈ ਗਮ ਆਉਂਦਾ ਹੈ, ਬਹੁਤ ਹੀ ਸੁਖਵਾਨ ਹੋਏ, ਸੁਖਾਂ ਦਾ ਭੰਡਾਰ ਪ੍ਰਾਪਤ ਹੋਇਆ ਹੈ।
ਆਈ ਨਵੋ ਨਿਧ ਸਭ ਕਾਰਜ ਕੋ ਕਰੈ ਸਿੱਧ,
ਜਿੱਥੇ ਪ੍ਰਮਾਤਮਾ ਦੇ ਸਰੂਪ ਸਤਿਗੁਰੂ ਜੀ ਆਪ ਸੁਭਾਏ ਮਾਨ ਨੇ, ਮਾਨੋ ਉਸ ਨਗਰ ਵਿੱਚ ਨੌ ਨਿਧਾਂ ਹੀ ਆ ਗਈਆਂ। ਨਿਧ ਕਹਿੰਦੇ ਨੇ ਧਨ ਦੀ ਅਤੋਟਤਾ ਨੂੰ, ਨੌ ਨਿਧੀਆਂ ਸਾਰੇ ਖਜ਼ਾਨੇ ਪ੍ਰਾਪਤ ਹੋ ਗਏ, ਇਉਂ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ, ਰਿੱਧਾਂ ਸਿੱਧਾਂ ਮਿਲ ਗਈਆਂ।
ਰਿੱਧ ਪਾਈ ਕਰ ਕਰ ਕਮੀ ਹੈ ਨਾ ਕਾਹੇ ਕੀ,
ਸਾਰੇ ਆਪਣੇ ਕਾਰਜਾਂ ਨੂੰ ਸਿੱਧ ਸਫਲ ਕਰਦੇ ਨੇ, ਕਿਸੇ ਚੀਜ਼ ਦੀ ਕਮੀ ਨਹੀਂ। ਰਿੱਧੀ ਅੰਨ ਦੀ ਅਤੋਟਤਾ ਨੂੰ ਕਹਿੰਦੇ ਨੇ, ਘਰ ਘਰ ਰਿੱਧੀ ਆ ਗਈ, ਪੱਕੀ ਸੋਹਣੀ ਗੁਜਰਾਨ ਸਾਰਿਆਂ ਦੀ ਚੱਲਣ ਲੱਗ ਪਈ, ਕਿਸੇ ਗੱਲ ਦੀ ਕੋਈ ਕਮੀ ਨਾ ਰਹਿ ਗਈ।
ਬਸੇ ਬੁੱਧੀਮਾਨ ਗੁਣ ਸੰਗ ਰਹਿ ਕੀ ਚਾਹ ਜਾਨ,
ਬੜੇ ਬੜੇ ਬੁੱਧੀਮਾਨ ਬੜੇ ਬੜੇ ਅਕਲਮੰਦ ਦਾਨਸ਼ਵਰ ਵੀ ਆ ਕੇ ਵਸਦੇ ਨੇ, ਜਿਨ੍ਹਾਂ ਦੇ ਮਨ ਵਿੱਚ ਸਤਿਗੁਰੂ ਕੀ ਹਜ਼ੂਰੀ ਵਿੱਚੋਂ ਸ਼ੁਭ ਗੁਣਾਂ ਦੇ ਇਕੱਤਰ ਕਰਨ ਦੀ ਚਾਹ ਨਾ ਹੈ। ਸਤ ਸੰਤੋਖ ਦਇਆ ਧਰਮ ਵਿਚਾਰ ਸ਼ਾਂਤੀ ਨਿਮਰਤਾ ਧੀਰਜ ਇਤਿਆਦਿਕ ਅਨੇਕਾਂ ਸ਼ੁਭ ਗੁਣ, ਜਿਹੜੇ ਐਸੇ ਸ਼ੁਭ ਗੁਣ ਚਾਹੁੰਦੇ ਨੇ ਉਹ ਸਤਿਗੁਰਾਂ ਕੇ ਹਜ਼ੂਰੀ ਵਿੱਚ ਆ ਕੇ ਗੁਰੂ ਕੀ ਸੰਗਤ ਕਰਦੇ ਹਨ।
ਸੁਣ ਸੁਣ ਕਾਨ ਆਨ ਆਨ ਥਿਤ ਤਾਹੇ ਕੀ।
ਸਤਿਗੁਰੂ ਮਹਾਰਾਜ ਜੀ ਕੇ ਜਸ ਨੂੰ ਸੁਣ ਸੁਣ ਕੇ ਕੰਨਾਂ ਦੇ ਵਿੱਚ ਆ ਆ ਕੇ ਸਥਿਰ ਹੁੰਦੇ ਹਨ ਗੁਰੂ ਕੀ ਨਗਰੀ ਵਿੱਚ।
ਨਏ ਨਿਤ ਮੰਗਲ ਉਮੰਗ ਸੰਗ ਨਾਰੀ ਨਰ।
ਨਿਤ ਨਵੇਂ ਤੋਂ ਨਵੇਂ ਮੰਗਲ ਆਨੰਦ ਹੁੰਦੇ ਗੁਰੂ ਕੀ ਨਗਰੀ ਵਿੱਚ। ਸਭ ਨਰ ਨਾਰੀਆਂ ਬੜੇ ਆਨੰਦ ਦੇ ਸਹਿਤ ਹਨ, ਉਤਸ਼ਾਹ ਵਿੱਚ ਹਨ।
ਰੰਗ ਰੰਗ ਕੌਤਕ ਬਿਲੰਦ ਉਤਸ਼ਾਹ ਕੀ।
ਰੰਗਾਂ ਰੰਗਾਂ ਦੇ ਕੌਤਕ ਹੁੰਦੇ, ਬਹੁਤ ਜ਼ਿਆਦਾ ਉਤਸ਼ਾਹ ਸਾਰਿਆਂ ਦੇ ਮਨਾਂ ਵਿੱਚ ਹੈ।
ਅਦਕ ਆਨੰਦਪੁਰ ਭਇਓ ਹੈ ਆਨੰਦਪੁਰ।
ਆਨੰਦਪੁਰ ਸਾਹਿਬ ਬਹੁਤ ਜ਼ਿਆਦਾ ਆਨੰਦ ਦੇ ਨਾਲ ਹੀ ਪੂਰਿਆ ਗਿਆ, ਆਨੰਦ ਹੀ ਆਨੰਦ ਨਾਲ ਭਰਪੂਰ ਹੋ ਗਿਆ।
ਸ਼੍ਰੀ ਗੋਬਿੰਦ ਸਿੰਘ ਜੀ ਬਸਾਇਓ ਬ੍ਰਿੰਦ ਚਾਹ ਕੀ।
ਕਿਉਂਕਿ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਹੁਤੀ ਚਾਹਨਾ ਨਾਲ, ਆਪਣੀ ਰੁਚੀ ਦੇ ਨਾਲ, ਆਪਣੀ ਦਿਲਚਸਪੀ ਦੇ ਨਾਲ ਇਸ ਆਨੰਦਪੁਰ ਸਾਹਿਬ ਨੂੰ ਦੁਬਾਰਾ ਆ ਕੇ ਵਸਾਇਆ ਹੈ।
ਜੈਸੇ ਸ਼ਾਮ ਕੰਨ ਲਾਰ ਮਥਰਾ ਮੈਂ ਸ਼ਤਰੂ ਹਨ।
ਕਵੀ ਜੀ ਦ੍ਰਿਸ਼ਟਾਂਤ ਲਿਖਦੇ ਨੇ ਕਿ ਜਿਸ ਤਰ੍ਹਾਂ ਸ਼ਾਮ ਕੰਨ ਭਾਵ ਕ੍ਰਿਸ਼ਨ ਜੀ ਨੇ ਮਥੁਰਾ ਦੇ ਵਿੱਚ ਜਾ ਕੇ ਕੰਸ ਵਰਗੇ ਦੁਸ਼ਮਣਾਂ ਨੂੰ ਮਾਰ ਕੇ
ਪਾਏ ਬੀਜੇ ਲਕਸ਼ਮੀ ਬਸਾਈ ਜਾਏ ਦਵਾਰਕਾ।
ਵਿਜੈ ਰੂਪੀ ਲਕਸ਼ਮੀ ਨੂੰ ਪ੍ਰਾਪਤ ਕਰਕੇ, ਜਿੱਤ ਪ੍ਰਾਪਤ ਕਰਕੇ ਫਿਰ ਦਵਾਰਕਾ ਨਗਰੀ ਜਾ ਕੇ ਵਸਾਈ ਸੀ।
ਜੈਸੇ ਰਾਮ ਚੰਦ ਤਾਰ ਪ੍ਰਕਰਮ ਬੇਲੰਗ ਲੰਕ।
ਜਿਵੇਂ ਰਾਮ ਚੰਦਰ ਜੀ ਨੇ ਬਹੁਤਾ ਬਲ ਧਾਰਨ ਕਰਕੇ ਲੰਕਾ ਦਾ ਵੱਡਾ ਰਾਜਾ ਜਿਹੜਾ ਰਾਵਣ ਸੀ,
ਰਾਵਣ ਨਿਕੰਧ ਕਰ ਔਦ ਕੀ ਸੰਭਾਰ ਕਾ।
ਰਾਵਣ ਨੂੰ ਮਾਰ ਕੇ ਫੇਰ ਜਾ ਕੇ ਆਪਣੀ ਪੂਰੀ ਅਯੁੱਧਿਆ ਦੀ ਸੰਭਾਲ ਕੀਤੀ ਸੀ।
ਜੈਸੇ ਪੁਰਹੂਤ ਹੱਥ ਦੈਤਨ ਕੇ ਪੂਤ ਗੁਣ।
ਜਿਵੇਂ ਕਹਿੰਦੇ ਪੁਰਹੂਤ ਇੰਦਰ ਨੇ ਬਹੁਤੇ ਦੈਂਤਾਂ ਦੇ ਪੁੱਤਰਾਂ ਨੂੰ ਨਾਸ ਕਰਕੇ
ਬਹਰੋ ਬਸਾਏ ਦੇਵ ਲੋਕ ਸੁਖ ਕਾਰ ਕਾ।
ਫੇਰ ਜਾ ਕੇ ਦੇਵ ਲੋਕ ਨੂੰ, ਸਵਰਗਪੁਰੀ ਨੂੰ ਸੁਖਾਂ ਦੇ ਸਹਿਤ ਵਸਾਇਆ ਸੀ।
ਤੈਸੇ ਸ਼੍ਰੀ ਗੋਬਿੰਦ ਸਿੰਘ ਪਾਵ ਟੇਕੋ ਜੀਤ ਜੰਗ।
ਇਸੇ ਤਰ੍ਹਾਂ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਜੋ ਇਹਨਾਂ ਸਾਰੇ ਰਾਜਿਆਂ ਮਹਾਰਾਜਿਆਂ ਦੇਵੀ ਦੇਵਤਿਆਂ ਅਵਤਾਰਾਂ ਤੋਂ ਵੀ ਉੱਪਰ ਹਨ, ਪੌਂਟੇ ਦੇ ਨਜ਼ਦੀਕ ਭਗਾਣੀ ਦੀ ਜੰਗ ਨੂੰ ਜਿੱਤ ਕੇ
ਆਣ ਕੇ ਆਨੰਦਪੁਰ ਬਾਸੇ ਦੇਸ਼ ਚਾਰੂ ਕਾ।
ਆ ਕੇ ਸਤਿਗੁਰੂ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਨਗਰੀ ਨੂੰ ਵਸਾਇਆ ਹੈ, ਆਪ ਇੱਥੇ ਵਸੇ ਨੇ। ਬੜੀ ਸੁੰਦਰ ਰਚਨਾ ਆਨੰਦਪੁਰ ਸਾਹਿਬ ਦੀ ਕੀਤੀ ਹੈ।
ਸੋਰਠਾ ਬਸੇ ਨਾਰ ਨਰ ਬ੍ਰਿੰਦ।
ਬਹੁਤੇ ਮਰਦ ਇਸਤਰੀਆਂ, ਬਹੁਤੇ ਗੁਰੂ ਕੇ ਸਿੱਖ, ਬਹੁਤੇ ਪ੍ਰੇਮੀ, ਬਹੁਤੇ ਵਪਾਰੀ ਆ ਕੇ ਆਨੰਦਪੁਰੀ ਵਿੱਚ ਵਸੇ।
ਲੇਹੋ ਆਨੰਦ ਬਿਲੰਦ ਸਭ।
ਸਾਰਿਆਂ ਨੇ ਬਹੁਤ ਹੀ ਮਹਾਨ ਆਨੰਦ ਦੀ ਪ੍ਰਾਪਤੀ ਕੀਤੀ ਹੈ।
ਦੋਹਾ ਕੀਨ ਮੁਕੰਦ।
ਮੁਕਤੀ ਦਾਤੇ ਸਤਿਗੁਰੂ ਜੀ ਨੇ ਇਸ ਬਾਰੇ ਆਪ ਆਪਣੀ ਬਾਣੀ ਬਚਿੱਤਰ ਨਾਟਕ ਵਿੱਚ ਦੋਹਰਾ ਉਚਾਰਨ ਕੀਤਾ ਹੈ।
ਸ਼੍ਰੀ ਮੁਖ ਤੇਮ ਲਿਖਿਓ ਤਪ।
ਆਪਣੇ ਸੁਭਾਏ ਮਾਨ ਮੁਖ ਤੋਂ ਉਚਾਰਨ ਕਰਕੇ ਇਉਂ ਲਿਖਿਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ।
ਸ਼੍ਰੀ ਮੁਖ ਵਾਕ ਦੋਹਰਾ।
ਆਪਣੇ ਸੁਭਾਏ ਮਾਨ ਮੁਖ ਵਾਕ ਮਹਾਰਾਜ ਜੀ ਨੇ ਉਚਾਰਨ ਕੀਤੇ ਹਨ, ਦੋਹਰਾ ਉਚਾਰਿਆ ਹੈ।
ਜੁੱਧ ਜੀਤ ਆਏ ਜਬੈ।
ਹਜ਼ੂਰ ਫਰਮਾਉਂਦੇ ਨੇ ਜਦੋਂ ਭੰਗਾਣੀ ਤੋਂ ਜੰਗ ਜਿੱਤ ਕੇ ਆ ਗਏ,
ਟਿਕੇ ਨਾ ਤਿੰਨ ਪੁਰ ਪਾਮ।
ਉਹਨਾਂ ਪੁਰੀਆਂ ਵਿੱਚ ਭੰਗਾਣੀ ਜਾਂ ਪੌਂਟੇ ਵਿੱਚ ਹੁਣ ਚਰਨ ਨਹੀਂ ਟਿਕੇ, ਉੱਥੇ ਟਿਕਣਾ ਜੋ ਸੀ ਮੁਨਾਸਿਬ ਨਹੀਂ ਸਮਝਿਆ। ਉਤਸ਼ਾਹ ਹੀ ਐਸਾ ਹੈ ਕਿ ਉੱਥੇ ਪੈਰ ਟਿਕੇ ਨਹੀਂ।
ਕਹਾ ਲੂਰ ਮੈਂ ਬਾਂਧਿਓ।
ਕਹਿਲੂਰ ਰਿਆਸਤ ਦੇ ਵਿੱਚ ਆ ਕੇ
ਆਨੇ ਆਨੰਦਪੁਰ ਗਾਂਵ।
ਆਪਣੇ ਗਾਂਵ ਆਪਣੇ ਨਗਰ ਆਨੰਦਪੁਰ ਸਾਹਿਬ ਨੂੰ ਫੇਰ ਨਵੇਂ ਸਿਰਿਓਂ ਬੰਨਿਆ ਹੈ, ਫੇਰ ਇਹਨੂੰ ਆਨੰਦਾਂ ਦੇ ਸਹਿਤ ਵਸਾਇਆ ਹੈ।
ਕਬਿਤ ਹੇਰਤ ਸਵੇਰ ਕੋ ਅਰੂਢਤ ਆਖੇਰ ਕੋ।
ਸਵੇਰ ਹੁੰਦੀ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਹੈ, ਸ਼ਸਤਰ ਵਿਦਿਆ ਦੇ ਅਭਿਆਸ ਲਈ ਤੇ ਜੀਵਾਂ ਦੇ ਉਧਾਰ ਲਈ ਸਤਿਗੁਰੂ ਜੀ ਸ਼ਿਕਾਰ ਖੇਡਣ ਵਾਸਤੇ ਘੋੜੇ ਤੇ ਸਵਾਰ ਹੁੰਦੇ
ਅਨੀਕਲੇ ਬਡੇਰ ਕੋ ਅਨਕ ਬਨ ਗਾਹੀ
ਅਨੀਕ ਕਹਿੰਦੇ ਨੇ ਫੌਜ ਨੂੰ ਆਪਣੀ ਵੱਡੀ ਫੌਜ ਲੈ ਕੇ ਸਤਿਗੁਰੂ ਅਨੇਕਾਂ ਜੰਗਲਾਂ ਨੂੰ ਗਾਉਂਦੇ ਹਨ ਜੰਗਲਾਂ ਦੇ ਵਿੱਚ ਸ਼ਿਕਾਰ ਖੇਡਦੇ ਹਨ
ਦੁੰਦਬ ਬਜਤ ਬੜੀ ਬੰਬ ਸੋ ਗਜਤ
ਨਗਾਰੇ ਵੱਜਦੇ ਨੇ ਜੋ ਬੜੀ ਉੱਚੀ ਆਵਾਜ਼ ਵਿੱਚ ਗਰਜਦੇ ਹਨ
ਉਤਸਾਹ ਸੋ ਸਜਤ ਸੁਨ ਸੂਰਮਾ ਉਮਾਈ
ਬੜੇ ਉਤਸ਼ਾਹ ਦੇ ਨਾਲ ਸੱਜਦੇ ਹਨ ਸੂਰਮੇ ਨਗਾਰੇ ਦੀ ਆਵਾਜ਼ ਨੂੰ ਸੁਣ ਕੇ ਬੜਾ ਉਤਸ਼ਾਹ ਆਉਂਦਾ ਹੈ
ਕੀਤੇ ਹਰ ਬਾਜ ਸਵਾਨ ਸ਼ਿਕਰੇ ਲੈ ਸੰਗ ਕੰਨੇ ਅੰਨੇ
ਸ਼ਿਕਾਰੀ ਜੀਵਾਂ ਨੂੰ ਚੀਤਿਆਂ ਨੂੰ ਬਾਜਾਂ ਨੂੰ ਸਵਾਨ ਸ਼ਿਕਾਰੀ ਕੁੱਤੇ ਤੇ ਸ਼ਿਕਰੇ ਵਗੈਰਾ ਲੈ ਕੇ ਬਹੁਤ ਜ਼ਿਆਦਾ
ਮ੍ਰਿਗ ਸੱਸੇ ਕੋਲ ਜਾਨ ਦੇ ਨਾ ਤਾਈ
ਹਨੇ ਮ੍ਰਿਗ ਸੱਸੇ ਬਹੁਤੇ ਮ੍ਰਿਗ ਹਿਰਨ ਸਹੇ ਔਰ ਇਸੇ ਤਰ੍ਹਾਂ ਕੋਈ ਕੋਲ ਰਿਛ ਵਗੈਰਾ ਜਾਨ ਦੇ ਨਾ ਤਾਂ ਹੀ ਉਹਨਾਂ ਦਾ ਸ਼ਿਕਾਰ ਕਰਦੇ ਹਨ ਸਤਿਗੁਰੂ ਜੀ ਜਾਨ ਨਹੀਂ ਦਿੰਦੇ ਸ਼ਸਤਰ ਵਿਦਿਆ ਦਾ ਅਭਿਆਸ ਸਰੀਰਾਂ ਦੀ ਚੁਸਤੀ ਫੁਰਤੀ ਨਾਲ ਹੀ ਉਹਨਾਂ ਜੀਵਾਂ ਦਾ ਪਾਰ ਉਤਾਰਾ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਨ ਕੌਤਕ ਕਰਦੇ ਹਨ
ਦੁਰਜਨ ਕੀ ਛਾਤੀ ਦਰ ਸੱਜਣ ਕੋ ਮੋਦ ਕਰ
ਦੁਰਜਨਾਂ ਦੀ ਛਾਤੀ ਦਲੀ ਜਾਂਦੀ ਹੈ ਮਾਨੋ ਜਿਹੜੇ ਦੁਰਜਨ ਹਨ ਭੈੜੇ ਕਰਮ ਕਰਨ ਵਾਲੇ ਨੇ ਜਿਨ੍ਹਾਂ ਦਾ ਸੁਭਾਅ ਲੁੱਟਣਾ ਖਸੁੱਟਣਾ ਹੈ ਭੈੜੇ ਕਰਮ ਕਰਨੇ ਨੇ ਉਹਨਾਂ ਨੂੰ ਪਤਾ ਹੈ ਕਿ ਸਤਿਗੁਰੂ ਨੇ ਸਾਡੀਆਂ ਮਨ ਆਈਆਂ ਚੱਲਣ ਨੇ ਦੇਣੀਆਂ ਗੁਰੂ ਕੀ ਚੜ੍ਹਤ ਵੇਖ ਕੇ ਮਾਨੋ ਉਹਨਾਂ ਦੀ ਛਾਤੀ ਦਲੀ ਮਲੀ ਜਾਂਦੀ ਹੈ ਧੜਕਦੀ ਹੈ ਬਹੁਤੇ ਡਰ ਵਿੱਚ ਆਉਂਦੇ ਨੇ ਸੱਜਣ ਕੋ ਮੋਦ ਕਰ ਜਿਹੜੇ ਸੱਜਣ ਹਨ ਜੋ ਗੁਰੂ ਘਰ ਦੇ ਸ਼ਰਧਾਲੂ ਨੇ ਪ੍ਰੇਮੀ ਹਨ ਗੁਰੂ ਕੀ ਚੜ੍ਹਤ ਵੇਖ ਕੇ ਉਹਨਾਂ ਦੇ ਮਨ ਅੰਦਰ ਆਨੰਦ ਵੱਧਦਾ ਹੈ
ਚੋਰ ਠੱਗ ਪ੍ਰਾਨ ਹਰ ਨੀਤ ਨਿਰਬਾਈ
ਤੇ ਚੋਰ ਅਤੇ ਠੱਗ ਜਿਹੜੇ ਨੇ ਉਹਨਾਂ ਦੇ ਤਾਂ ਮਾਨੋ ਪ੍ਰਾਣ ਹੀ ਸੁੱਕੇ ਜਾਂਦੇ ਨੇ ਜਿਨ੍ਹਾਂ ਦੀ ਨਿਤਾ ਪ੍ਰਤੀ ਗੁਜਰਾਨ ਹੀ ਚੋਰੀਆਂ ਠੱਗੀਆਂ ਵਿੱਚੋਂ ਹੈ ਇਉਂ ਸਤਿਗੁਰੂ ਜੀ ਉਹਨਾਂ ਨੂੰ ਬੁਰੇ ਕਰਮਾਂ ਤੋਂ ਵਰਜਦੇ ਨੇ ਜਿਹੜਾ ਨਹੀਂ ਹਟਦਾ ਉਹਨੂੰ ਸਜਾਵਾਂ ਮਿਲਦੀਆਂ ਨੇ ਇਉਂ ਨਿਤਾ ਪ੍ਰਤੀ ਸਤਿਗੁਰਾਂ ਦਾ ਇਉਂ ਨਿਰਵਾਹ ਚੱਲਦਾ ਹੈ
ਸਤਿਗੁਰ ਬਿਨਾਂ ਦਲ ਚੜੇ ਬਹੁ ਧਾਰ ਬਲ
ਕਈ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਥ ਤੋਂ ਬਿਨਾਂ ਗੁਰੂ ਕੀ ਆਗਿਆ ਲੈ ਕੇ ਗੁਰੂ ਕੇ ਸਾਥ ਤੋਂ ਬਿਨਾਂ ਹੀ ਗੁਰੂ ਕਾ ਦਲ ਬਲ ਧਾਰ ਕੇ ਜੋਰ ਧਾਰ ਕੇ ਚੜਦਾ ਹੈ
ਕਹਲੂਰ ਗ੍ਰਾਮਨ ਮੈਂ ਤ੍ਰਾਸ ਉਪਜਾਵਈ
ਤੇ ਕਹਲੂਰ ਰਿਆਸਤ ਦੇ ਉਹ ਪਿੰਡ ਜਿਹੜੇ ਕਿ ਕਦੇ ਗੁਰੂ ਕੀਆਂ ਸੰਗਤਾਂ ਨੂੰ ਤੰਗ ਕਰਿਆ ਕਰਦੇ ਸਨ ਰੰਗੜਾਂ ਦੇ ਪਿੰਡ ਗੁਜਰਾਂ ਦੇ ਪਿੰਡ ਉਹਨਾਂ ਵਿੱਚ ਜਾ ਕੇ ਗੁਰੂ ਕੇ ਸਿੱਖ ਆਪਣੀ ਧਾਂਕ ਬਿਠਾਉਂਦੇ ਹਨ
ਮਿਲੇ ਭੇਟ ਦੇ ਤਾਂ ਕੋ ਰੱਖਕ ਬਣੇ ਸਭ
ਜਿਹੜਾ ਗੁਰੂ ਕਿਆਂ ਸਿੱਖਾਂ ਦੀ ਸ਼ਰਨ ਹੋ ਕੇ ਮਿਲਦਾ ਹੈ ਭੇਟਾ ਦੇ ਕੇ ਮਿਲਦਾ ਉਹਦੇ ਤਾਂ ਗੁਰੂ ਕੇ ਸਿੰਘ ਰਾਖੇ ਬਣਦੇ ਹਰ ਤਰ੍ਹਾਂ ਰਖਵਾਲੀ ਕਰਦੇ
ਬੇਮੁਖ ਕੋ ਲੂਟ ਲੈ ਮਾਨ ਬਿਨ ਸਾਵਈ
ਪਰ ਜਿਹੜਾ ਕੋਈ ਬੇਮੁਖ ਹੈ ਗੁਰੂ ਕਿਆਂ ਖਾਲਸਿਆਂ ਨੂੰ ਟੱਕਰ ਦੇਣੀ ਚਾਹੁੰਦਾ ਗੁਰੂ ਪ੍ਰਤੀ ਈਰਖਾ ਰੱਖਦਾ ਗੁਰੂ ਕੇ ਪਿਆਰੇ ਉਸ ਦਾ ਮਾਣ ਉਸ ਦਾ ਹੰਕਾਰ ਨਾਸ ਕਰਦੇ ਤੇ ਉਸ ਨੂੰ ਲੁੱਟ ਕੁੱਟ ਲੈਂਦੇ
ਅਨ ਬ੍ਰਿੰਦ ਚੀਨੇ ਅਜਾ ਪੂਤ ਜਿੱਤ ਚੀਨੇ
ਔਰ ਇਸੇ ਤਰ੍ਹਾਂ ਗੁਰੂ ਕੇ ਸਿੱਖ ਜਿਹੜੇ ਕੋਈ ਆਕੀ ਹਨ ਉਹਨਾਂ ਨੂੰ ਸਜਾਵਾਂ ਦਿੰਦਿਆਂ ਫਿਰ ਉਹਨਾਂ ਕੋ ਅੰਨ ਦਾਣਾ ਵੀ ਲੁੱਟ ਲਿਆਉਂਦੇ ਇਸੇ ਪ੍ਰਕਾਰ ਅਜਾਪੂਤ ਜਿੱਤ ਚੀਨੇ ਬੱਕਰੀ ਦੇ ਪੁੱਤਰ ਭਾਵ ਬੱਕਰੇ ਇਤਿਆਦਿਕ ਹੋਰ ਚੀਜ਼ਾਂ ਜੋ ਕੁਝ ਵੀ ਹੈ ਉਹਨਾਂ ਦੇ ਬੱਕਰੇ ਸ਼ੱਕਰੇ ਸਾਰੇ ਖੋਲ ਦਿੰਦੇ
ਦੁੱਧ ਦੱਧ ਬਾਸਨ ਆਵਾਸਨ ਉਠਾਵਈ
ਦੁੱਧ ਦਹੀਂ ਬਰਤਨ ਇਤਿਆਦਿਕ ਗੁਰੂ ਕੇ ਸਿੱਖ ਸਾਰੇ ਉਹਨਾਂ ਕੋਲੋਂ ਚੁੱਕ ਕੇ ਲੈ ਆਉਂਦੇ ਐਸੀਆਂ ਸਜਾਵਾਂ ਉਹਨਾਂ ਲੁਟੇਰਿਆਂ ਨੂੰ ਉਹਨਾਂ ਰੰਗਣਾ ਗੁਜਰਾਂ ਨੂੰ ਗੁਰੂ ਕੇ ਸਿੱਖਾਂ ਨੇ ਦਿੱਤੀਆਂ
ਸੰਚਿਓ ਕਾਸ ਲੇਤ ਬੋਲੇ ਮੂਡ ਕੋ ਚਿਰਤ ਦੇਤ
ਸੋ ਜਿਹੜੇ ਤਾਂ ਭਾਈ ਗੁਰੂ ਕਿਆ ਸਿੱਖਾਂ ਦਾ ਆਦਰ ਸਤਿਕਾਰ ਕਰਦੇ ਨੇ ਗੁਰੂ ਪ੍ਰਤੀ ਭਾਵਨਾ ਰੱਖਦੇ ਨੇ ਉਹਨਾਂ ਨਾਲ ਤਾਂ ਗੁਰੂ ਕਾ ਖਾਲਸਾ ਨਰਮਾਈ ਨਾਲ ਵੀ ਵਰਤਦਾ ਪਰ ਜਿਹੜੇ ਕੋਈ ਅੱਗੋਂ ਆਕੜਦੇ ਨੇ ਗੁਰੂ ਕੇ ਸਿੱਖ ਉਹਨਾਂ ਨੂੰ ਸਬਕ ਵੀ ਸਿਖਾਉਂਦੇ ਇਕੱਤਰ ਕੀਤਾ ਹੋਇਆ ਘਾਹ ਦਾਣਾ ਗੁਰੂ ਕੇ ਘੋੜਿਆਂ ਵਾਸਤੇ ਲੈ ਆਉਂਦੇ ਹਨ ਹੋਰ ਵੀ ਚੀਜ਼ਾਂ ਚੁੱਕ ਲਿਆਉਂਦੇ
ਮਾਰ ਕੂਟ ਨੀਤ ਹੋਤ ਜਤਰ ਤਤਰ ਜਾਵਈ
ਜਿਹੜੇ ਮੂਰਖ ਲੋਕ ਨੇ ਉਹਨਾਂ ਨੂੰ ਖਾਲਸਾ ਸਜਾ ਦਿੰਦਾ ਹੈ ਇਉਂ ਨਿਤਾ ਪ੍ਰਤੀ ਮਾਰ ਕੁੱਟ ਹੁੰਦੀ ਹੈ ਜਿੱਧਰ ਜਿੱਧਰ ਵੀ ਗੁਰੂ ਕੇ ਸਿੱਖ ਜਾਂਦੇ ਹਨ।
ਗ੍ਰਾਮਨ ਕੇ ਨਰ ਇਮ ਧਾਮਨ ਕੇ ਦੁੱਖ ਭਰ,
ਇਉਂ ਜਿਹੜੇ ਪਿੰਡਾਂ ਦੇ ਮਨੁੱਖ ਸਨ ਘਰਾਂ ਦੇ ਦੁੱਖਾਂ ਦੇ ਭਰੇ ਹੋਏ,
ਨਾਹਿਨ ਆਰਾਮ ਪਾਏ ਜਾਤ ਹੈ ਪੁਕਾਰ ਕੋ,
ਉਹਨਾਂ ਨੂੰ ਹੁਣ ਆਰਾਮ ਪਾਉਣਾ ਨਹੀਂ ਮਿਲਦਾ, ਉਹ ਜਾ ਜਾ ਕੇ ਭੀਮ ਚੰਦ ਕੋਲ ਪੁਕਾਰਾਂ ਕਰਦੇ ਨੇ। ਇਹ ਨਹੀਂ ਕਿ ਗੁਰੂ ਕੇ ਸਿੱਖ ਕਿਸੇ ਨੂੰ ਨਜਾਇਜ਼ ਤੌਰ ਤੇ ਤੰਗ ਕਰਦੇ ਹੋਣ, ਇਹ ਨਹੀਂ ਕਿ ਐਵੇਂ ਹੀ ਗਦਰ ਮਚਾ ਦਿੱਤਾ ਤੇ ਐਵੇਂ ਲੋਕਾਂ ਨੂੰ ਤੰਗ ਕਰ ਛੱਡਿਆ, ਨਹੀਂ, ਜਿਹੜੇ ਹੰਕਾਰੀ ਲੋਕ ਸਨ ਉਹਨਾਂ ਦੇ ਹੰਕਾਰ ਨੂੰ ਤੋੜਿਆ, ਜਿਹੜੇ ਕਦੇ ਆਨੰਦਪੁਰ ਆਉਂਦੀਆਂ ਗੁਰੂ ਕੀਆਂ ਸੰਗਤਾਂ ਤੇ ਹਮਲੇ ਕਰਿਆ ਕਰਦੇ ਸਨ ਉਹਨਾਂ ਨੂੰ ਕੀਤੀ ਦਾ ਫਲ ਭੁਗਤਾਇਆ, ਉਹ ਲੋਕ ਹੁਣ ਸੁੱਖ ਸਹਿਤ ਆਪਣੇ ਘਰਾਂ ਵਿੱਚ ਵਸ ਨਹੀਂ ਸਕਦੇ ਤੇ ਜਾ ਜਾ ਕੇ ਪੁਕਾਰਾਂ ਕਰਦੇ ਹਨ।
ਉੱਚੇ ਮੁਖ ਗਾਵੇ ਨਿਜ ਰਾਜੇ ਕੋ ਸੁਣਾਵੇ ਕੂਕ,
ਉੱਚੀ ਉੱਚੀ ਬੋਲ ਕੇ ਧਾਹਾਂ ਪੁਕਾਰਾਂ ਕੂਕਾਂ ਕਰਦਿਆਂ ਆਪਣੇ ਰਾਜੇ ਨੂੰ ਜਾ ਜਾ ਕੇ ਸੁਣਾਉਂਦੇ,
ਲੇਤ ਨਿਤ ਮਾਮਲਾ ਨਾ ਹੋਏ ਰਖਵਾਰ ਕੋ,
ਸੋ ਉਹ ਜਾ ਕੇ ਕਹਿੰਦੇ ਕਿ ਸਿੱਖ ਸਾਡੇ ਕੋਲੋਂ ਨਿਤਾ ਪ੍ਰਤੀ ਮਾਮਲਾ ਲੈਂਦੇ ਨੇ, ਸਾਡੀ ਰਖਵਾਲੀ ਕਰਨ ਵਾਲਾ ਕੋਈ ਨਹੀਂ।
ਗੁਰੂ ਦਾ ਲੈ ਆਵੇ ਬੱਡ ਦੁੰਦਕ ਉਠਾਵੇ ਦੇਸ਼,
ਗੁਰੂ ਕਾ ਦਲ ਆਉਂਦਾ ਹੈ ਤੇ ਸਾਰੇ ਇਲਾਕੇ ਵਿੱਚ ਬਹੁਤ ਜ਼ਿਆਦਾ ਦੁੰਦਵ ਭਾਵ ਬੜਾ ਉਪਦਰਵ ਉਠਾਉਂਦਾ ਹੈ,
ਲੁੱਟ ਕੋ ਮਚਾਵੇ ਫੇਰ ਹੇਰੇ ਘਰ ਬਾਰ ਕੋ,
ਲੁੱਟ ਮਚਾ ਕੇ ਸਾਡਾ ਘਰ ਬਾਰ ਸਾਰਾ ਵੇਖ ਕੇ ਵਸਤਾਂ ਚੁੱਕ ਕੇ ਲੈ ਜਾਂਦੇ ਹਨ,
ਕਾਸੂ ਨਾ ਚੋਰੇ ਦੁੱਧ ਦਦੋ ਕੋਟੋਰੇ,
ਇਥੋਂ ਤੱਕ ਕੇ ਘਰਾਂ ਵਿੱਚ ਲਿਆਂਦਾ ਘਾਹ ਵੀ ਨਹੀਂ ਛੱਡਦੇ, ਉਹ ਵੀ ਲੈ ਜਾਂਦੇ ਨੇ, ਦੁੱਧ ਦਹੀਂ ਵੀ ਚੁੱਕ ਕੇ ਲੈ ਜਾਂਦੇ ਹਨ,
ਬਹੁ ਬਾਸਨ ਕੋ ਫੋਰੇ ਤ੍ਰਾਸ ਦੇਤ ਨਰ ਨਾਰ ਕੋ,
ਸਾਡੇ ਘਰਾਂ ਦੇ ਭਾਂਡੇ ਵੀ ਤੋੜ ਜਾਂਦੇ ਨੇ ਤੇ ਨਰ ਮਰਦਾਂ ਇਸਤਰੀਆਂ ਸਾਰਿਆਂ ਨੂੰ ਬੜਾ ਡਰਾਉਂਦੇ ਹਨ।
ਸੁਣੇ ਭੀਮ ਚੰਦ ਗਨ ਸੈਲ ਕੋ ਨਰਿੰਦ,
ਇਹ ਜਿੰਦੇ ਜਾ ਕੇ ਪੁਕਾਰਾਂ ਕਰਨ ਵਾਲੇ ਹਨ ਪਹਾੜੀ ਲੋਕ, ਜਦੋਂ ਰਾਜਿਆਂ ਕੋਲ ਜਾ ਕੇ ਪੁਕਾਰਾਂ ਕਰਦੇ ਭੀਮ ਚੰਦ ਵਰਗੇ ਰਾਜੇ ਸੁਣਦੇ ਹਨ,
ਮਹਾਪ੍ਰਭੂ ਕੋ ਬੇਲੰਦ ਜਾਨ ਧਾਰੇ ਮੁਖ ਮੋਨ ਕੋ,
ਪਰ ਸਤਿਗੁਰੂ ਜੀ ਦਾ ਬੜਾ ਭਾਰੀ ਤੇਜ ਪ੍ਰਤਾਪ ਜਾਣ ਕੇ ਗੁਰੂ ਕਾ ਬਲ ਜਾਣ ਕੇ ਚੁੱਪ ਹੀ ਰਹਿੰਦੇ, ਮੂੰਹੋਂ ਕੁਝ ਕਹਿ ਨਾ ਸਕਦੇ, ਕਿਉਂਕਿ ਇੱਕ ਵਾਰ ਲੜ ਕੇ ਵੇਖ ਲਿਆ ਨਾ, ਗੁਰੂ ਕੀਆਂ ਫੌਜਾਂ ਦੇ ਕਰਾਰੇ ਹੱਥ ਤੱਕ ਲਏ ਨੇ, ਇਉਂ ਕੁਝ ਕਰ ਨਹੀਂ ਸਕਦੇ, ਬਸ ਚੱਲਦਾ ਕੋਈ ਨੀ, ਚੁੱਪ ਰਹਿੰਦੇ ਭੀਮ ਚੰਦ ਵਰਗੇ ਰਾਜੇ,
ਪਰਜਾ ਦੁੱਖ ਪਾਵੇ ਬਾਰ ਬਾਰ ਹੀ ਸੁਣਾਵੇ ਕੂਕ,
ਉਹ ਪਰਜਾ ਜਿਹੜੀ ਗੁਰੂ ਖਾਲਸੇ ਤੋਂ ਆਕੀ ਹੁੰਦੀ ਹੈ ਖਾਲਸੇ ਹੱਥੋਂ ਦੁੱਖ ਪਾਉਂਦੀ ਹੈ, ਤੇ ਉਹ ਲੋਕ ਜਾ ਜਾ ਕੇ ਵਾਰ ਵਾਰ ਕੂਕਾਂ ਪੁਕਾਰਾਂ ਭੀਮ ਚੰਦ ਕੋਲ ਕਰਦੇ,
ਕਿਉਂ ਨਾ ਸੁਣੇ ਭੂਪ ਕੀਨੋ ਦੇਸ਼ ਨਿਆਏ ਆਉਣ ਕੋ,
ਕਹਿਣ ਲੱਗੇ ਐ ਰਾਜਾ ਤੂੰ ਸਾਡੀ ਪੁਕਾਰ ਕਿਉਂ ਨਹੀਂ ਸੁਣਦਾ, ਕਿਉਂ ਨਹੀਂ ਕੋਈ ਕਾਰਵਾਈ ਕਰਦਾ, ਅਸੀਂ ਤਾਂ ਬਹੁਤ ਦੁਖੀ ਹਾਂ, ਬੜੇ ਤੰਗ ਆਏ ਹੋਏ ਹਾਂ,
ਰਿਦੇ ਪਛਤਾਏ ਕੁਛ ਬਸ ਨਾ ਬਸਾਏ ਜਬ,
ਜਦੋਂ ਕੋਈ ਬਸ ਨਹੀਂ ਚੱਲਦਾ ਤਾਂ ਸਾਰੇ ਬੜਾ ਪਛਤਾਉਂਦੇ, ਆਪਣੇ ਹਿਰਦੇ ਵਿੱਚ ਬੜੇ ਦੁਖੀ ਹੁੰਦੇ,
ਬਲ ਕੋ ਵਿਚਾਰੇ ਸਤ ਗੁਰੂ ਉਰ ਭੌਣ ਕੋ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਜਿਹੜਾ ਬਲ ਹੈ ਇਹਦੀ ਵਿਚਾਰ ਕਰਦੇ ਨੇ, ਗੁਰੂ ਕੇ ਹਿਰਦੇ ਦਾ ਬਲ, ਗੁਰੂ ਘਰ ਦਾ ਬਲ, ਸਤਿਗੁਰੂ ਮਹਾਰਾਜ ਦੀਆਂ ਫੌਜਾਂ ਦਾ ਬਲ ਵਿਚਾਰ ਵਿਚਾਰ ਕੇ ਸਾਰੇ ਬੜਾ ਡਰਦੇ ਹਨ।
ਫਤਿਹ ਸ਼ਾਹ ਸੰਗ ਜਾਨ ਕੀਨੋ ਅੰਗ ਭੰਗ ਪਟ,
ਸਾਰੇ ਮਨਾਂ ਵਿੱਚ ਇਹ ਪਹਾੜੀ ਰਾਜੇ ਵਿਚਾਰ ਕਰਦੇ ਨੇ ਕਿ ਫਤਿਹ ਸ਼ਾਹ ਨਾਲ ਜਿਹੜਾ ਜੰਗ ਹੋਇਆ ਵੱਡੇ ਵੱਡੇ ਸੂਰਮਿਆਂ ਦੇ ਅੰਗ ਭੰਗ ਕਰ ਸੁੱਟੇ ਨੇ ਗੁਰੂ ਕੇ ਸੂਰਮਿਆਂ ਨੇ,
ਅਵਨੀ ਸੋ ਰੰਗ ਰੰਗ ਕੀਨ ਥਲ ਤੌਣ ਕੋ,
ਕਿਉਂ ਰੰਗਾਂ ਰੰਗਾਂ ਦੀ ਫੌਜ ਉੱਥੇ ਇਕੱਠੀ ਕੀਤੀ ਸੀ ਵੱਖਰੀਆਂ ਵੱਖਰੀਆਂ ਰਿਆਸਤਾਂ ਦੀ, ਪਰ ਗੁਰੂ ਕੇ ਅੱਗੇ ਉਹਨਾਂ ਫੌਜਾਂ ਦੀ ਕੋਈ ਚੱਲੀ ਨਹੀਂ,
ਹੋਏ ਮਨ ਪੀਰ ਕੋ ਹਕਾਰਿਓ ਹੈ ਵਜ਼ੀਰ ਕੋ,
ਮਨ ਦੇ ਵਿੱਚ ਬਹੁਤਾ ਡਰ ਕੇ ਬਹੁਤ ਜ਼ਿਆਦਾ ਭੈ ਭੀਤ ਹੋ ਕੇ ਭੀਮ ਚੰਦ ਨੇ ਆਪਣੇ ਵਜ਼ੀਰ ਨੂੰ ਬੁਲਾਇਆ,
ਬਿਠਾਏ ਕਰ ਤੀਰ ਬੀਰ ਆਪਣੇ ਬੁਲਾਏ ਔਰ,
ਆਪਣੇ ਵਜ਼ੀਰ ਪਰਮਾਨੰਦ ਨੂੰ ਕੋਲ ਬਿਠਾਇਆ, ਹੋਰ ਵੀ ਮੁਖੀ ਸੂਰਮੇ ਸੈਨਾਪਤੀ ਜਿਹੜੇ ਸਨ ਆਪਣੇ ਅਹਿਲਕਾਰਾਂ ਨੂੰ ਬੁਲਾ ਲਿਆ,
ਬੂਝੋ ਸਭ ਸੰਗ ਅਬ ਕਰੇ ਕੌਣ ਢੰਗ ਕਹੋ,
ਸਾਰਿਆਂ ਦੀ ਸਲਾਹ ਭੀਮ ਚੰਦ ਪੁੱਛਣ ਲੱਗਾ ਕਿ ਹੁਣ ਸਾਨੂੰ ਕੀ ਕਰਨਾ ਚਾਹੀਦਾ, ਫਤਿਹ ਸ਼ਾਹ ਨੂੰ ਜੰਗ ਵਾਸਤੇ ਭੇਜਿਆ ਸੀ ਉਹ ਹਾਰ ਗਿਆ, ਹਰੀ ਚੰਦ ਵਰਗੇ ਮਾਰੇ ਗਏ, ਤੇ ਇਉਂ ਜਿਹੜੀ ਪ੍ਰਜਾ ਹੈ ਇਹ ਆ ਆ ਕੇ ਸਾਡੇ ਕੋਲ ਪੁਕਾਰਾਂ ਕਰਦੀ ਹੈ, ਸਾਨੂੰ ਕੀ ਕਰਨਾ ਚਾਹੀਦਾ ਹੈ?
ਪਰਜਾ ਸੁਖ ਭੰਗ ਪਇਓ ਆਪਣੀ ਸਗਲ ਠੌਰ,
ਆਪਣੀ ਜਿਹੜੀ ਪਰਜਾ ਹੈ ਸਾਰੀਆਂ ਥਾਵਾਂ ਤੇ ਇਹਨਾਂ ਦਾ ਸੁਖ ਨਾਸ ਹੋ ਚੁੱਕਾ ਹੈ।
ਜੰਗ ਹੁਨਾ ਬਣੇ ਰਸ ਰੰਗ ਹੁਨਾ ਬਣੇ,
ਨਾ ਤਾਂ ਜੰਗ ਕਰਨੀ ਬਣਦੀ ਹੈ ਤੇ ਨਾ ਰਸ ਰੰਗ ਰੱਖਣਾ ਬਣਦਾ ਹੈ। ਜੇ ਜੰਗ ਕਰਦੇ ਆ ਗੁਰੂ ਅੱਗੇ ਪੇਸ਼ ਕੋਈ ਨਹੀਂ ਜਾਂਦੀ, ਤੇ ਜੇ ਅਧੀਨਗੀ ਮੰਨ ਲਈਏ ਤਾਂ ਉਹ ਵੀ ਗੱਲ ਨਹੀਂ ਬਣਦੀ। ਹੁਣ ਰਸ ਵੀ ਨਹੀਂ ਰੱਖਿਆ ਜਾ ਸਕਦਾ, ਕੋਈ ਪ੍ਰੇਮ ਵਾਰਤਾ ਵੀ ਨਹੀਂ ਚਲਾਈ ਜਾ ਸਕਦੀ, ਕਿਉਂਕਿ ਪਹਿਲਾਂ ਜੰਗ ਆਪਾਂ ਹੀ ਕੀਤਾ ਸੀ, ਅਸੀਂ ਹੀ ਹਮਲਾ ਕੀਤਾ ਸੀ। ਇਉਂ ਰਸ ਰੰਗ ਰੱਖਣਾ ਵੀ ਬਣ ਨਹੀਂ ਆਉਂਦਾ।
ਉੱਚ ਮੋਨ ਹੁਨਾ ਬਣੇ ਨਿਤ ਮਾਚਤ ਅਧਿਕ ਰੋਰ,
ਪਰ ਹੁਣ ਚੁੱਪ ਕਰਕੇ ਵੀ ਨਹੀਂ ਬੈਠਾ ਜਾ ਸਕਦਾ, ਨਿਤਾ ਪ੍ਰਤੀ ਬਹੁਤਾ ਰੌਲਾ ਮੱਚਦਾ, ਬੜਾ ਸ਼ੋਰ ਸ਼ਰਾਬਾ ਹੋ ਰਿਹਾ ਹੈ।
ਕਹੋ ਕਹਾਂ ਕਰੇ ਜੋ ਕਲੇਸ਼ਨ ਕੋ ਹਰੇ ਅਬ,
ਭਾਈ ਹੁਣ ਤੁਸੀਂ ਹੀ ਸਾਰੇ ਸਲਾਹ ਦਿਓ ਕਿ ਕੀ ਕੀਤਾ ਜਾਵੇ, ਇਹ ਵੱਡੇ ਕਲੇਸ਼ ਕਿਵੇਂ ਨਾਸ ਕੀਤੇ ਜਾਣ।
ਕਹਾਂ ਲੱਗ ਡਰੇ ਹੇਰ ਸੋਢੀ ਬੰਸ ਸੀਸ ਮੋਰ,
ਸੋ ਸੋਢੀਆਂ ਦੀ ਬੰਸ ਦੇ ਜੋ ਸ਼੍ਰੋਮਣੀ ਸਤਿਗੁਰੂ ਜੀ ਹਨ, ਕਦੋਂ ਤੱਕ ਆਪਾਂ ਡਰਦੇ ਰਹਾਂਗੇ, ਕਿੱਥੋਂ ਤੱਕ ਡਰ ਆਪਣੇ ਮਨ ਵਿੱਚ ਰੱਖਾਂਗੇ, ਕੀ ਕਰਨਾ ਚਾਹੀਦਾ, ਕੀ ਯਤਨ ਹੋਵੇ ਕਿ ਇਹ ਲੁੱਟ ਜੋ ਹੈ ਉਹ ਬੰਦ ਹੋਵੇ।
ਸੁਣ ਕੇ ਵਜ਼ੀਰ ਬੈਠੋ ਤੀਰ ਦੀਨ ਧੀਰ,
ਭੀਮ ਚੰਦ ਦੀਆਂ ਗੱਲਾਂ ਸੁਣ ਕੇ ਕੋਲ ਬੈਠੇ ਵਜ਼ੀਰ ਨੇ ਧੀਰਜ ਦਿੱਤੀ, ਹੌਸਲਾ ਦਿੱਤਾ।
ਤਜੋ ਬਹੁ ਪੀਰ ਗੁਰ ਪੀਰਨ ਕੋ ਪੀਰ ਜਾਨ,
ਸੋ ਕਹਿਣ ਲੱਗਾ ਕਿ ਐ ਰਾਜਾ, ਤਜੋ ਬਹੁ ਪੀਰ ਗੁਰ ਪੀਰਨ ਕੋ ਪੀਰ ਜਾਨ, ਗੁਰੂਆਂ ਨੂੰ ਪੀਰਾਂ ਦੇ ਪੀਰ ਜਾਣ ਕੇ ਆਪਣੇ ਹਿਰਦੇ ਦੀ ਪੀੜਾ ਛੱਡ ਦੇ। ਜੋ ਤੇਰੇ ਹਿਰਦੇ ਵਿੱਚ ਇਹ ਪੀੜਾ ਇਹ ਦਰਦ ਹੈ ਨਾ ਤੇਰੇ ਮਨ ਦਾ, ਕਿ ਬਹੁਤ ਜ਼ਿਆਦਾ ਉਪਦਰਵ ਫੈਲਿਆ, ਬੜਾ ਗਦਰ ਮਚਿਆ ਹੋਇਆ, ਸਤਿਗੁਰੂ ਜੀ ਪੀਰਾਂ ਦੇ ਵੀ ਪੀਰ ਹਨ, ਇਹ ਜਾਣ ਕੇ ਆਪਣੇ ਹਿਰਦੇ ਦੀ ਚਿੰਤਾ ਰੂਪੀ ਪੀੜ ਨੂੰ ਛੱਡ ਦੇ।
ਮਿਲਨ ਭਲੇਰੋ ਅਬ ਨੀਕੋ ਮਤ ਮੇਰੋ ਸ਼ੁਭ,
ਮੇਰੀ ਤਾਂ ਇਹੀ ਸ਼ੁਭ ਨੇਕ ਸਲਾਹ ਹੈ ਤੈਨੂੰ ਕਿ ਸਤਿਗੁਰੂ ਜੀ ਦੇ ਨਾਲ ਮੇਲ ਮਿਲਾਪ ਕਰਨਾ ਹੀ ਚੰਗੀ ਗੱਲ ਹੈ।
ਪ੍ਰਭੂ ਕੇ ਦਰਸ ਹੇਰੋ ਚਲੋ ਚਿੱਤ ਚਿੰਤ ਹਾਨ,
ਚਿੱਤ ਦੀ ਚਿੰਤਾ ਨੂੰ ਨਾਸ ਕਰਕੇ ਮਨ ਦਾ ਸੁਧਾ ਸੁਭਾਅ ਧਾਰਨ ਕਰਕੇ ਪ੍ਰਭੂ ਸਰੂਪ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਚੱਲਣਾ ਕਰ।
ਸੁਖ ਨਾ ਬਖੇਰੇ ਵਿੱਚ ਦੁਖੀ ਹੋਏ ਊਚ ਨੀਚ,
ਬਖੇੜੇ ਦੇ ਵਿੱਚ ਸੁਖ ਨਹੀਂ ਹੁੰਦਾ, ਵੈਰ ਵਿਰੋਧ ਵਿੱਚ, ਬਖੇੜੇ ਵਿੱਚ, ਲੜਾਈਆਂ ਝਗੜਿਆਂ ਵਿੱਚ ਕੋਈ ਸੁਖ ਨਹੀਂ, ਊਚ ਨੀਚ ਵੱਡੇ ਛੋਟੇ ਸਾਰੇ ਦੁਖੀ ਹੁੰਦੇ ਹਨ।
ਨੇਹ ਨੀਰ ਸੀਚ ਵਧੇ ਮੋਦ ਤਰਲੇ ਮਹਾਨ, ਨੇਹ ਨੀਰ ਸੀਚ ਵਧੇ ਮੋਦ ਤਰਲੇ ਮਹਾਨ,
ਕਹਿੰਦਾ ਜਿਹੜਾ ਪ੍ਰੇਮ ਰੂਪੀ ਪਾਣੀ ਹੈ ਨਾ, ਪ੍ਰੇਮ ਰੂਪੀ ਪਾਣੀ ਦੇ ਨਾਲ ਜਿਹੜਾ ਬਹੁਤ ਜ਼ਿਆਦਾ ਆਨੰਦ ਰੂਪੀ ਦਰਖਤ ਜਿਹੜਾ ਹੈ ਇਹ ਵੱਧਦਾ ਹੈ। ਇਸ ਲਈ ਭਾਈ ਪ੍ਰੇਮ ਹੀ ਕਰ, ਭਾਵਨਾ ਧਾਰਨ ਕਰ, ਪ੍ਰੇਮ ਧਾਰ, ਜਿਸ ਕਰਕੇ ਆਨੰਦ ਦੀ ਪ੍ਰਾਪਤੀ ਹੋਵੇ।
ਪਰ ਜਾ ਅਰ ਆਪਣੀ ਕਲਿਆਣ ਕੋ ਪਛਾਣ ਕਰ,
ਆਪਣਾ ਭਲਾ ਤੇ ਆਪਣੀ ਪ੍ਰਜਾ ਦਾ ਭਲਾ ਪਛਾਣ ਕੇ,
ਵੈਰ ਤਜ ਦੀਜੀਏ ਨਾ ਖੀਜੀਏ ਵਿਚਾਰਵਾਨ,
ਵੈਰ ਭਾਵ ਨੂੰ ਛੱਡ ਦੇ ਆਪਣੇ ਮਨ ਵਿੱਚੋਂ, ਤੇ ਇਸ ਵਿਚਾਰ ਨੂੰ ਆਪਣੇ ਮਨ ਵਿੱਚ ਰੱਖ ਕੇ ਖਿਜ ਨਾ, ਮਨ ਵਿੱਚ ਕਲਪਨਾ ਨਾ ਰੱਖ, ਖਿਜ ਨਾ ਰੱਖ, ਵੈਰ ਭਾਵ ਨੂੰ ਛੱਡ ਕੇ ਸਤਿਗੁਰਾਂ ਦੇ ਨਾਲ ਮੇਲ ਮਿਲਾਪ ਕਰ ਲੈ।
ਬੈਠੇ ਨਰ ਆਨ ਜੇ ਸਭ ਹੂੰ ਬਖਾਨ ਕੀਨ,
ਜਦੋਂ ਵਜ਼ੀਰ ਨੇ ਇਹ ਸਲਾਹ ਦਿੱਤੀ, ਜਿਹੜੇ ਹੋਰ ਮਨੁੱਖ ਬੈਠੇ ਹੋਏ ਸਨ ਉਹਨਾਂ ਨੇ ਵੀ ਨੇੜਿਓਂ ਇਹੀ ਗੱਲਾਂ ਕਹੀਆਂ।
ਪਖਤ ਵਜ਼ੀਰ ਨੀਕੋ ਮਤ ਸੁਖਦਾਇਕ,
ਕਹਿਣ ਲੱਗੇ ਰਾਜਾ ਜੀ, ਵਜ਼ੀਰ ਚੰਗੀ ਗੱਲ ਕਹਿ ਰਿਹਾ, ਠੀਕ ਕਹਿ ਰਿਹਾ, ਸੁਖ ਦੇਣ ਵਾਲੀ ਇਹ ਗੱਲ ਹੈ, ਇਹ ਮੰਨ ਲੈਣੀ ਚਾਹੀਦੀ ਹੈ।
ਭੇਜੀਏ ਵਕੀਲ ਕੋ ਸੁਸ਼ੀਲ ਕੋ ਜਨਾਏ ਤਾਂ,
ਕੋਈ ਵਕੀਲ ਗੱਲਬਾਤ ਕਰਨ ਵਾਲਾ ਦੂਤ ਸਤਿਗੁਰਾਂ ਦੇ ਵੱਲੇ ਭੇਜੀਏ, ਜਿਹੜਾ ਕਿ ਨਰਮਾਈ ਦੇ ਨਾਲ, ਨਿਮਰਤਾ ਦੇ ਨਾਲ, ਸ਼ੀਲ ਸੁਭਾਅ ਦੇ ਨਾਲ ਉੱਥੇ ਗੱਲ ਕਰੇ।
ਸੰਦ ਕਰ ਆਏ ਹੈ ਨਾ ਹੋਏ ਜੰਗ ਕਾਏ ਕੋ,
ਉਹ ਵਕੀਲ ਬੜੀ ਸਿਆਣਪ ਚਤਰਾਈ ਦੇ ਨਾਲ ਸੰਧੀ ਕਰ ਆਵੇ, ਮੇਲ ਮਿਲਾਪ ਕਰ ਆਵੇ, ਸੁਲਾ ਸਫਾਈ ਕਰ ਆਵੇ, ਜਿਸ ਕਰਕੇ ਦੁਬਾਰਾ ਜੰਗ ਅਖਾੜਾ ਨਾ ਬਣੇ।
ਸੁਣੋ ਆਵ ਨੀਪ ਨਿਤ ਬਸਨ ਸਮੀਪ ਕੋ ਹੈ,
ਕਹਿਣ ਲੱਗੇ ਰਾਜਾ ਜੀ ਸੁਣੋ, ਨਿਤਾ ਪ੍ਰਤੀ ਨੇੜੇ ਹੀ ਵਾਸਾ ਹੈ ਗੁਰੂ ਕਾ, ਗੁਰੂ ਕੇ ਨੇੜੇ ਅਸੀਂ ਵਸਦੇ ਹਾਂ, ਸਾਡੇ ਨੇੜੇ ਸਤਿਗੁਰੂ ਜੀ ਵਸ ਰਹੇ ਹਨ।
ਰਸ ਮੈਂ ਆਨੰਦ ਹੋਤ ਸਹਿਜ ਹੀ ਸੁਭਾਏ ਕੋ,
ਤੇ ਰਸ ਦੇ ਵਿੱਚ ਮੇਲ ਮਿਲਾਪ ਦੇ ਵਿੱਚ ਹੀ ਆਨੰਦ ਹੋਵੇਗਾ ਸਹਿਜ ਸੁਭਾਵਕ।
ਨਾਤੁਰ ਕਲੇਸ਼ ਕੋ ਵਿਸ਼ੇਸ਼ ਹੀ ਵਿਰਸ ਕਰੇ,
ਨਹੀਂ ਤਾਂ ਜੇ ਮੇਲ ਮਿਲਾਪ ਨਾ ਰੱਖੀਏ, ਜੇ ਸੰਧੀ ਨਾ ਕਰੀਏ, ਪ੍ਰੇਮ ਪਿਆਰ ਨਾ ਰੱਖੀਏ, ਤਾਂ ਫਿਰ ਨਿਤਾ ਪ੍ਰਤੀ ਕਲੇਸ਼ ਹੀ ਬਣਿਆ ਰਹੇਗਾ ਵੈਰ ਵਿਰੋਧ ਕਰਕੇ।
ਰਈਅਤ ਅਸ਼ੇਸ਼ ਕੋ ਨਰੇਸ਼ ਆਰ ਪਾਏ ਕੋ,
ਔਰ ਇਸੇ ਤਰ੍ਹਾਂ ਰਈਅਤ ਵੀ ਤੇ ਰਾਜਾ ਵੀ ਇਹ ਸਾਰੇ ਬਹੁਤ ਜ਼ਿਆਦਾ ਦੁਖੀ ਰਹਿਣਗੇ, ਤੰਗ ਰਹਿਣਗੇ।
ਸੁਣਿਓ ਭੀਮ ਚੰਦ ਨੀਕੋ ਮਾਨ ਕੈ ਬਿਲੰਦ ਮਨ,
ਜਦੋਂ ਭੀਮ ਚੰਦ ਨੇ ਸਾਰਿਆਂ ਦੀ ਐਸਾ ਹੀ ਸਲਾਹ ਸੁਣੀ ਤਾਂ ਮਨ ਵਿੱਚ ਭਲੀ ਜਾਣ ਕੇ ਇਹਦੇ ਵੀ ਮੰਨਣ ਵਿੱਚ ਆ ਗਈ।
ਕ੍ਰੋਧ ਕੋ ਨਿਕੰਦ ਕੀਨ ਦੂਤ ਕੋ ਪਠਾਇਓ ਐ,
ਕ੍ਰੋਧ ਨੂੰ ਪਾਸੇ ਕਰਕੇ, ਮਨ ਦੇ ਗੁੱਸੇ ਨੂੰ ਛੱਡ ਕੇ, ਮਨ ਵਿੱਚੋਂ ਵਿਰੋਧ ਭਾਵਨਾ ਨੂੰ ਛੱਡ ਕੇ ਆਪਣਾ ਦੂਤ ਭੀਮ ਚੰਦ ਨੇ ਸਤਿਗੁਰੂ ਜੀ ਵੱਲੇ ਭੇਜਿਆ।
ਪਦ ਆਰ ਬਿੰਦ ਕੋ ਕਰੋ ਬੰਧਨਾ ਕੋ ਬੰਦ ਹਾਥ,
ਉਹਨੂੰ ਗੱਲਾਂ ਸਮਝਾਈਆਂ ਕਿ ਜਾ ਕੇ ਗੁਰੂ ਕੀ ਹਜ਼ੂਰੀ ਵਿੱਚ ਦੋਨੋਂ ਹੱਥ ਜੋੜ ਕੇ ਮੇਰੇ ਵੱਲੋਂ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਨੀ।
ਛਿਮਾ ਤਰੋ ਨਾਥ ਭੂਲ ਚੂਕ ਬਖਸ਼ਾਇਓ ਹੈ,
ਔਰ ਇਉਂ ਬੇਨਤੀ ਕਰਨੀ, ਮਹਾਰਾਜ ਕਿਰਪਾ ਕਰਕੇ ਖਿਮਾ ਕਰ ਦਿਓ, ਭੁੱਲ ਚੁੱਕ ਸਾਡੀ ਸਾਰੀ ਪਿਛਲੀ ਬਖਸ਼ ਦਿਓ।
ਸੁੰਦਰ ਅਕੋਰ ਦੀਨ ਲੇਕਰ ਗਮਨ ਕੀਨ,
ਇਉਂ ਆਪਣੇ ਵੱਲੋਂ ਬੜੀਆਂ ਕੀਮਤੀ ਸੋਹਣੀਆਂ ਭੇਟਾਵਾਂ ਦਿੱਤੀਆਂ ਰਾਜੇ ਭੀਮ ਚੰਦ ਨੇ, ਉਹ ਭੇਟਾਵਾਂ ਉਹ ਤੋਹਫੇ ਲੈ ਕੇ ਵਕੀਲ ਨੇ ਦੂਤ ਨੇ ਚਾਲੇ ਪਾ ਦਿੱਤੇ।
ਜੀਨ ਕੇ ਪ੍ਰਬੀਨ ਬਲੀ ਗੁਰੂ ਸ਼ਾਮ ਆਇਓ ਐ,
ਸਤਿਗੁਰੂ ਜੀ ਨੂੰ ਬਹੁਤਾ ਬਲੀ ਜਾਣ ਕੇ, ਬਲਵਾਨ ਜਾਣ ਕੇ ਗੁਰੂ ਕੀ ਸ਼ਰਨ ਵਿੱਚ ਆ ਗਿਆ ਭੀਮ ਚੰਦ, ਇਉਂ ਆਪਣੇ ਦੂਤ ਨੂੰ ਭੇਜਿਆ ਹੈ।
ਆਣ ਕੇ ਆਨੰਦਪੁਰ ਆਨੰਦ ਬਿਲੰਦ ਹੇਰਿਓ,
ਆਨੰਦਪੁਰ ਸਾਹਿਬ ਵਿੱਚ ਆ ਕੇ ਭੀਮ ਚੰਦ ਦੇ ਦੂਤ ਨੇ ਵੇਖੇ ਬਹੁਤੇ ਆਨੰਦ ਮੰਗਲਾਚਾਰ ਗੁਰੂ ਕੀ ਨਗਰੀ ਦੇ।
ਸੁੰਦਰ ਸਥਾਨ ਮੈਂ ਸਿਵਰ ਨਿਜ ਪਾਇਓ ਐ,
ਔਰ ਕੋਈ ਚੰਗੀ ਥਾਂ ਵੇਖ ਕੇ ਜਿੱਥੇ ਗੁਰੂ ਕਿਆ ਸਿੱਖਾਂ ਨੇ ਆਗਿਆ ਦਿੱਤੀ, ਆਪਣਾ ਤੰਬੂ ਆਪਣਾ ਡੇਰਾ ਉੱਥੇ ਲਗਾ ਲਿਆ।
ਪੋਰ ਪਰ ਪੋਰਦਾਰ ਖਰੇ ਤਿਸ ਠੋਰ ਹੋਏ,
ਸਤਿਗੁਰੂ ਮਹਾਰਾਜ ਜੀ ਦੇ ਕਿਲੇ ਦੇ ਦਰਵਾਜੇ ਤੇ ਡਿਉੜੀਦਾਰ ਪਹਿਰੇਦਾਰ ਖਲੋਤੇ ਹੋਏ ਹਨ।
ਅੰਤਰ ਪਠਾਏ ਸੁਧ ਕਰੀ ਤਿੰਨ ਜਾਏ ਕੈ,
ਸੋ ਉਸ ਪਹਿਰੇਦਾਰਾਂ ਨੇ ਪਹਿਰੇਦਾਰ ਨੇ ਜਾ ਕੇ ਅੰਦਰ ਸਤਿਗੁਰੂ ਜੀ ਨੂੰ ਖਬਰ ਦਿੱਤੀ ਕਿ ਭੀਮ ਚੰਦ ਦਾ ਦੂਤ ਮਿਲਾਪ ਵਾਸਤੇ ਆਇਆ ਹੈ।
ਸੁਨ ਗੁਰ ਧੀਰ ਨੇ ਹਕਾਰ ਲੀਨ ਤੀਰ ਤਬ,
ਧੀਰਜ ਧਾਰੀ ਸਤਿਗੁਰੂ ਜੀ ਨੇ ਇਹ ਸੁਣ ਕੇ ਆਪਣੇ ਅੰਦਰ ਆਪਣੇ ਕੋਲ ਦੂਤ ਨੂੰ ਬੁਲਾ ਲਿਆ।
ਸਭਾ ਬੋਹ ਬੀਰਨ ਕੀ ਹੇਰ ਸੀਸ ਨਿਆਏ ਕੈ,
ਸਤਿਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਗੁਰੂ ਕੇ ਸੂਰਮਿਆਂ ਦੀ ਸਭਾ ਲੱਗੀ ਹੈ, ਦੀਵਾਨ ਸਜਿਆ ਹੋਇਆ, ਗੁਰੂ ਕੇ ਦਰਸ਼ਨ ਕੀਤੇ ਦੂਤ ਨੇ ਆ ਕੇ ਤੇ ਆਪਣਾ ਸਿਰ ਨਿਵਾਇਆ।
ਬੰਦ ਨਗਰ ਇੰਦਰ ਕੀਨ ਪਦ ਅਰ ਬਿੰਦ ਤੁਮ,
ਸੋ ਕਹਿਣ ਲੱਗਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਭੀਮ ਚੰਦ ਰਾਜੇ ਤੇ ਉਹਦੇ ਹਮਾਇਤੀ ਰਾਜਿਆਂ ਨੇ ਮੇਰੇ ਰਾਹੀਂ ਆਪ ਜੀ ਦੇ ਚਰਨਾਂ ਤੇ ਨਮਸਕਾਰ ਕਰ ਭੇਜੀ ਹੈ।
ਕੁਸਲ ਪ੍ਰਸ਼ਨ ਪ੍ਰਭ ਪਾਖਿਓ ਹੈ ਬਿਠਾਏ ਕੈ,
ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੋਲ ਬਿਠਾਇਆ, ਸੁਖ ਸਾਂਦ ਪੁੱਛੀ,
ਕੌਣ ਕਾਜ ਰਾਜੇ ਤੁਮ ਭੇਜੋ ਹਮ ਪਾਸ ਅਬ,
ਸੁਖ ਸਾਂਦ ਪੁੱਛ ਕੇ ਮਹਾਰਾਜ ਕਹਿਣ ਲੱਗੇ ਕਿ ਐ ਦੂਤ, ਰਾਜੇ ਭੀਮ ਚੰਦ ਨੇ ਹੁਣ ਤੈਨੂੰ ਕਿਹੜੇ ਕੰਮ ਸਾਡੇ ਕੋਲ ਭੇਜਿਆ ਹੈ।
ਭੇਵ ਕੋ ਪ੍ਰਭਾਵ ਸਭ ਦੀਜੇ ਸਮਝਾਏ ਕੈ,
ਜੋ ਵੀ ਭੇਦ ਹੈ ਤੇ ਜੋ ਵੀ ਉੱਥੇ ਦਾ ਪ੍ਰਭਾਵ ਅਸਰ ਹੈ ਸਾਨੂੰ ਸਾਰਾ ਖੋਲ ਕੇ ਦੱਸ, ਕੀ ਸੁਨੇਹਾ ਲੈ ਕੇ ਆਇਆ, ਕਾਹਦੇ ਲਈ ਭੀਮ ਚੰਦ ਨੇ ਤੈਨੂੰ ਭੇਜਿਆ ਹੈ।
ਹੱਥ ਜੋੜ ਦੂਤ ਕਈ ਸੁਨੋ ਪੁਰਹੂਤ ਸਮ,
ਹੱਥ ਜੋੜ ਕੇ ਦੂਤ ਕਹਿਣ ਲੱਗਾ, ਐ ਸਤਿਗੁਰੂ ਸੱਚੇ ਪਾਤਸ਼ਾਹ ਦੇਵਤਿਆਂ ਸਮਾਨ ਸਤਿਗੁਰੂ ਜੀ, ਬੇਨਤੀ ਸੁਣੋ ਜੀ,
ਪ੍ਰਜਾ ਕੋ ਕਲੇਸ਼ ਤੇ ਅਸ਼ੇਸ਼ ਤੇ ਪੁਕਾਰ ਕਰ,
ਜੋ ਪ੍ਰਜਾ ਦੇ ਵਿੱਚ ਬਹੁਤਾ ਕਲੇਸ਼ ਫੈਲਿਆ ਹੈ ਨਾ, ਗੁਰੂ ਕੇ ਸਿੱਖ ਆਕੀਆਂ ਨੂੰ ਦੰਡ ਦਿੰਦੇ ਨੇ, ਉਹ ਜਿਹੜੇ ਹਨ ਲੋਕ ਪ੍ਰਜਾ ਦੇ ਜਾ ਕੇ ਪੁਕਾਰਾਂ ਕਰਦੇ ਹਨ ਰਾਜੇ ਦੇ ਪਾਸ,
ਜਾਏ ਦਲ ਰਾਵਰੋ ਬਿਗਾਰ ਕਰੇ ਬਾਰ ਬਾਰ,
ਉਹ ਲੋਕ ਜਾ ਕੇ ਸ਼ਿਕਾਇਤਾਂ ਕਰਦੇ ਨੇ ਕਿ ਆਪ ਜੀ ਦਾ ਦਲ ਆਪ ਜੀ ਦੀਆਂ ਫੌਜਾਂ ਜਾ ਕੇ ਬਹੁਤਾ ਵਿਗਾੜ ਕਰਦੀਆਂ ਹਨ।
ਰਾਜੇ ਸੁਨ ਸਾਰ ਕੋ ਪਠਾਇਓ ਹੈ ਉਚਾਰ ਕਰ,
ਇਹ ਸਾਰੀ ਖਬਰ ਸੁਣ ਸੁਣ ਕੇ ਵਾਰ ਵਾਰ ਬਹੁਤੀ ਵਿਚਾਰ ਆਪਣੇ ਹਿਰਦੇ ਵਿੱਚ ਕਰਕੇ ਰਾਜੇ ਭੀਮ ਚੰਦ ਨੇ ਮੈਨੂੰ ਆਪ ਜੀ ਵੱਲ ਭੇਜਿਆ ਹੈ।
ਖਿਮਾ ਧਾਰ ਭੂਲ ਚੂਕ ਬਖਸ਼ੋ ਹਮਾਰੀ ਅਬ।
ਮਹਾਰਾਜ ਖਿਮਾ ਕਰਕੇ ਸਾਡੀਆਂ ਸਾਰੀਆਂ ਪਿਛਲੀਆਂ ਭੁੱਲਾਂ ਚੁੱਕਾਂ ਬਖਸ਼ ਦਿਓ। ਇਹ ਰਾਜੇ ਭੀਮ ਚੰਦ ਨੇ ਬੇਨਤੀ ਕੀਤੀ ਹੈ। ਜੋ ਵੀ ਭੁੱਲ ਚੁੱਕ ਪਿੱਛੇ ਸਾਡੇ ਕੋਲੋਂ ਹੋਈ, ਜੋ ਵੀ ਵਾਧੇ ਹੋਏ ਨੇ, ਆਪ ਜੀ ਖਿਮਾਵਾਨ ਹੋ, ਕਿਰਪਾ ਕਰਕੇ ਖਿਮਾ ਕਰ ਦਿਓ।
ਰਿਦੇ ਤੇ ਬਿਸਾਰੋ ਸਭ ਕੋਪ ਜੋ ਉਧਾਰ ਕਰ।
ਮਹਾਰਾਜ ਜੋ ਬਹੁਤ ਜ਼ਿਆਦਾ ਆਪ ਜੀ ਤੇ ਕ੍ਰੋਧ ਕੀਤਾ ਸੀ, ਆਪ ਜੀ ਨਾਲ ਵਿਗਾੜ ਕੀਤਾ ਸੀ, ਆਪ ਜੀ ਆਪਣੇ ਹਿਰਦੇ ਵਿੱਚੋਂ ਕਿਰਪਾ ਕਰਕੇ ਉਹ ਪਿਛਲੀਆਂ ਗੱਲਾਂ ਸਾਰੀਆਂ ਭੁਲਾ ਦਿਓ ਤੇ ਸਾਨੂੰ ਮੁਆਫ ਕਰ ਦਿਓ।
ਦਵੈਸ਼ ਕੋ ਪ੍ਰਹਾਰ ਕਰ, ਸੰਧ ਕੋ ਵਿਚਾਰ ਕਰ।
ਜਿਹੜੀ ਆਪਣੇ ਵਿੱਚ ਦਵੈਸ਼ ਪੈ ਚੁੱਕੀ ਹੈ, ਉਸ ਦਵੈਸ਼ ਨੂੰ ਖਤਮ ਕਰੀਏ। ਜੋ ਵੈਰ ਵਿਰੋਧ ਪੈ ਚੁੱਕਾ ਹੈ, ਉਹਨੂੰ ਖਤਮ ਕਰੀਏ ਤੇ ਇਉਂ ਸੰਧੀ ਦੀ ਮਿਲਾਪ ਦੀ ਗੱਲ ਕਰੀਏ। ਇਹ ਸੰਧੀ ਦੀ ਵਿਚਾਰ ਕਰਨ ਵਾਸਤੇ ਮੈਨੂੰ ਭੇਜਿਆ ਹੈ।
ਬਸੀਏ ਬਿਹਾਰ ਕਰ, ਭਾਵ ਤੇ ਸ਼ਿਕਾਰ ਕਰ।
ਮਹਾਰਾਜ ਜਿਵੇਂ ਆਪ ਜੀ ਚਾਹੁੰਦੇ ਹੋ ਉਸੇ ਤਰ੍ਹਾਂ ਵਸੋ, ਮਨ ਭਾਉਂਦੇ ਸ਼ਿਕਾਰ ਕਰੋ, ਆਪਣੇ ਵਿਹਾਰੇ ਆਪਣੇ ਹੀ ਆਨੰਦ ਵਿੱਚ ਆਪ ਜੀ ਜਿਵੇਂ ਮਰਜ਼ੀ ਕਰੋ।
ਦੂਤ ਸੁਣ ਲੇ ਹੋ ਨਿਜ ਰਾਜੇ ਕਹਿ ਦੇਉ ਸਭ।
ਦੂਤ ਦੀ ਬੇਨਤੀ ਸੁਣ ਕੇ ਮਹਾਰਾਜ ਕਹਿਣ ਲੱਗੇ, ਐ ਦੂਤ ਧਿਆਨ ਨਾਲ ਸਾਡੀਆਂ ਗੱਲਾਂ ਸੁਣ ਲਵੀ ਤੇ ਆਪਣੇ ਰਾਜੇ ਭੀਮ ਚੰਦ ਨੂੰ ਜਾ ਕੇ ਸਭ ਕੁਝ ਕਹਿ ਦੇਵੀ।
ਕਾਰਨ ਅੱਛੇ ਉਹ ਦਵੈਸ਼ ਹੂ ਕੋ ਤਿੰਨ ਕੀਨੀਓ।
ਭਾਈ ਅਸੀਂ ਤਾਂ ਆਪਣੇ ਵੱਲੋਂ ਕੋਈ ਵਾਧਾ ਨਹੀਂ ਕੀਤਾ, ਬਿਨਾਂ ਕਾਰਨ ਬਿਨਾਂ ਮਤਲਬ ਤੁਹਾਡੇ ਰਾਜੇ ਭੀਮ ਚੰਦ ਨੇ ਸਾਡੇ ਨਾਲ ਦਵੈਸ਼ ਭਾਵਨਾ ਰੱਖੀ ਹੈ।
ਅਨਕ ਪਰ ਪੰਚ ਰਚ ਬੰਚਕ ਜਿਉ ਚਾਹੇ ਚਿਤ।
ਜਿਵੇਂ ਕੋਈ ਬੰਚਕ, ਬੰਚਕ ਕਹਿੰਦੇ ਠੱਗ ਨੂੰ, ਚੋਰ ਨੂੰ, ਲੁਟੇਰੇ ਨੂੰ, ਜਿਵੇਂ ਕੋਈ ਚੋਰ ਲੁਟੇਰਾ ਬਹੁਤੇ ਪ੍ਰਪੰਚ ਬਹੁਤੇ ਵਲ ਛਲ ਕੇ ਕਰਕੇ ਕਿਸੇ ਨੂੰ ਲੁੱਟਣਾ ਚਾਹੁੰਦਾ ਹੋਵੇ।
ਰੰਚਕ ਵਿਚਾਰ ਕਰ ਕਿਉਂ ਨੈ ਨਾ ਚੀਨੀਓ।
ਸੋ ਰਤੀ ਭਰ ਵੀ ਵਿਚਾਰ ਆਪਣੇ ਹਿਰਦੇ ਵਿੱਚ ਨਹੀਂ ਕੀਤੀ, ਇਹੋ ਜੀ ਮਤ ਰੱਖੀ ਭੀਮ ਚੰਦ ਨੇ। ਕਿਉਂ ਨਹੀਂ ਆਪਣੇ ਮਨ ਵਿੱਚ ਇਸ ਗੱਲ ਨੂੰ ਵਿਚਾਰਿਆ।
ਕੁੰਚਰ ਪ੍ਰਸਾਦੀ ਹੇਤ ਛਲਿਓ ਚਹਿ ਬਾਰ ਬਾਰ।
ਸਾਡਾ ਇਹ ਜਿਹੜਾ ਪ੍ਰਸਾਦੀ ਹਾਥੀ ਹੈ, ਇਸ ਨੂੰ ਠੱਗਣ ਦੇ ਵਾਸਤੇ, ਸਾਡੇ ਕੋਲੋਂ ਖੋਹਣ ਵਾਸਤੇ ਵਾਰ ਵਾਰ ਛਲ ਕਰਨਾ ਚਾਹਿਆ ਹੈ ਭੀਮ ਚੰਦ ਨੇ, ਧੋਖਾ ਕਰਨਾ ਚਾਹਿਆ। ਪਿੱਛੇ ਸੰਗਤਾਂ ਨੇ ਇਤਿਹਾਸ ਸਰਵਣ ਕੀਤਾ ਹੈ ਕਿ ਜਦੋਂ ਪਹਿਲੀ ਵਾਰ ਭੀਮ ਚੰਦ ਆਨੰਦਪੁਰ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਨ ਆਇਆ ਸੀ, ਪ੍ਰਸਾਦੀ ਹਾਥੀ ਜੋ ਰਤਨ ਰਾਏ ਅਸਾਮ ਦੇ ਰਾਜੇ ਨੇ ਭੇਟਾ ਕੀਤਾ ਸੀ, ਉਹਦੇ ਵੱਲ ਵੇਖ ਕੇ ਇਹਦਾ ਚਿੱਤ ਮੋਹਿਆ ਗਿਆ ਸੀ ਤੇ ਵਾਰ ਵਾਰ ਸਤਿਗੁਰਾਂ ਦੇ ਕੋਲੋਂ ਕਿਸੇ ਨਾ ਕਿਸੇ ਤਰ੍ਹਾਂ ਪ੍ਰਸ਼ਾਦੀ ਹਾਥੀ ਲੈਣ ਦੇ ਵਾਸਤੇ ਇਹਨੇ ਤਰ੍ਹਾਂ ਤਰ੍ਹਾਂ ਦੇ ਵਾਲ ਛਲ ਕੀਤੇ, ਤਰ੍ਹਾਂ ਤਰ੍ਹਾਂ ਦੇ ਯਤਨ ਵੀ ਕੀਤੇ ਸਨ। ਧੋਖਾ ਵੀ ਕਰਨਾ ਚਾਹਿਆ, ਫਰੇਬ ਕਰਨੇ ਚਾਹੇ ਤੇ ਡਰਾਵੇ ਵੀ ਦਿੱਤੇ ਸਨ। ਉਹ ਗੱਲਾਂ ਮਹਾਰਾਜ ਚੇਤੇ ਕਰਾਉਂਦੇ ਨੇ ਕਿ ਪ੍ਰਸਾਦੀ ਹਾਥੀ ਵਾਸਤੇ ਰਾਜੇ ਭੀਮ ਚੰਦ ਨੇ ਕਿੰਨੀਆਂ ਬੇਈਮਾਨੀਆਂ ਕੀਤੀਆਂ, ਕਿੰਨੇ ਵਲ ਛਲ ਕੀਤੇ।
ਕਪਟੀ ਕੋਟਲ ਜਾਨ ਨਹੀਂ ਹਮ ਦੀਨੀਓ।
ਤੇ ਬਹੁਤਾ ਕਪਟੀ ਤੇ ਖੋਟਾ ਜਾਣ ਕੇ ਅਸੀਂ ਨਹੀਂ ਸੀ ਦਿੱਤਾ। ਇਹਦਾ ਵਜ਼ੀਰ ਜਿਹੜਾ ਪਰਮਾਨੰਦ ਸੀ, ਜਿਸ ਨੂੰ ਪੰਮਾ ਵਜ਼ੀਰ ਕਹਿੰਦੇ ਨੇ, ਇਹ ਭੀਮ ਚੰਦ ਕੋਲ ਕਹਿ ਕੇ ਆਇਆ ਸੀ ਕਿ ਗੁਰੂ ਕੋਲੋਂ ਬਹਾਨੇ ਨਾਲ ਹਾਥੀ ਮੈਂ ਲੈ ਆਵਾਂਗਾ, ਮੈਂ ਜਾ ਕੇ ਕਹਾਂਗਾ ਕਿ ਭੀਮ ਚੰਦ ਦੇ ਪੁੱਤਰ ਅਜਮੇਰ ਚੰਦ ਦੀ ਕੁੜਮਾਈ ਹੈ, ਉਹਨਾਂ ਵਿੱਚ ਆਪਣੀ ਪੈਂਠ ਬਣਾਉਣ ਵਾਸਤੇ ਰਾਜਿਆਂ ਵਿੱਚ ਰਾਜੇ ਭੀਮ ਚੰਦ ਨੇ ਹਾਥੀ ਮੰਗਾਇਆ ਤੇ ਮੈਂ ਆਪ ਆਪਣੀ ਜ਼ਿੰਮੇਵਾਰੀ ਤੇ ਵਾਪਸ ਕਰਕੇ ਜਾਵਾਂਗਾ, ਮੈਂ ਲੈ ਆਵਾਂਗਾ, ਬਾਅਦ ਵਿੱਚ ਤੁਸੀਂ ਵਾਪਸ ਨਾ ਦਿਓ ਤੇ ਇਉਂ ਅਸੀਂ ਰੱਖ ਲਵਾਂਗੇ। ਇਉਂ ਸਲਾਹ ਕਰਕੇ ਪਰਮਾਨੰਦ ਗੁਰੂ ਕੀ ਹਜ਼ੂਰੀ ਵਿੱਚ ਆਇਆ ਸੀ। ਇੱਥੇ ਆ ਕੇ ਸਤਿਗੁਰਾਂ ਕੋਲ ਬੜਾ ਹਿੱਕ ਠੋ ਕੇ ਦਾਅਵੇ ਨਾਲ ਕਹਿਣ ਲੱਗਾ, ਮਹਾਰਾਜ ਮੇਰੀ ਜ਼ਿੰਮੇਵਾਰੀ ਹੈ, ਮੈਂ ਚੀਜ਼ਾਂ ਵਾਪਸ ਲੈ ਕੇ ਆਵਾਂਗਾ, ਇੱਕ ਵਾਰ ਆਪ ਜੀ ਕਿਰਪਾ ਕਰਕੇ ਮੰਗਵੀਆਂ ਦੇ ਦਿਓ। ਤੇ ਮਹਾਰਾਜ ਨੇ ਕਿਹਾ ਸੀ ਕਿ ਕਿਹੜੀ ਗੱਲ ਤੇ ਇਤਬਾਰ ਕੀਤਾ ਜਾਵੇ, ਜੋ ਇੱਥੇ ਕਹਿ ਰਿਹਾ ਇਸ ਗੱਲ ਤੇ ਕਿ ਜਾਂ ਜੋ ਭੀਮ ਚੰਦ ਕੋਲ ਕਹਿ ਕੇ ਆਇਆ ਉਸ ਗੱਲ ਤੇ, ਤੇਰੀ ਕਿਹੜੀ ਗੱਲ ਮੰਨੀ ਜਾਵੇ। ਸੋ ਮਹਾਰਾਜ ਇਹ ਚੇਤੇ ਕਰਾ ਰਹੇ ਨੇ ਕਿ ਰਾਜੇ ਭੀਮ ਚੰਦ ਤੇ ਉਹਦੇ ਵਜ਼ੀਰਾਂ ਨੂੰ ਕਪਟੀ ਜਾਣ ਕੇ, ਧੋਖੇਬਾਜ ਜਾਣ ਕੇ ਅਸੀਂ ਹਾਥੀ ਤੇ ਹੋਰ ਚੀਜ਼ਾਂ ਨਹੀਂ ਦਿੱਤੀਆਂ ਸਨ।
ਸਾਰ ਮੋਰ ਦੇਸ਼ ਮੈਂ ਪ੍ਰਵੇਸ਼ ਪਏ ਜਾਏ ਕਰ।
ਹੁਣ ਇਹ ਜਿਹੜਾ ਸਾਰ ਮੋਰ ਦਾ ਭਾਵ ਹਿਮਾਚਲ ਦਾ ਇਲਾਕਾ ਹੈ, ਸੋ ਸਰ ਮੌਰ ਉਸ ਇਲਾਕੇ ਵਿੱਚ ਇੱਕ ਥਾਂ ਵੀ ਹੈ। ਉਸ ਰਿਆਸਤ ਵਿੱਚ ਅਸੀਂ ਚਲੇ ਗਏ ਸਾਂ ਆਨੰਦਪੁਰ ਸਾਹਿਬ ਨੂੰ ਛੱਡ ਕੇ।
ਤਾਹਾਂ ਭੀ ਖੋਠਾਈ ਠਾਨ ਖੋਟ ਮੈਂ ਪ੍ਰਵੀਨੀਓ।
ਉੱਥੇ ਸਰਮੌਰ ਦੇ ਇਲਾਕੇ ਵਿੱਚ, ਹਿਮਾਚਲ ਪ੍ਰਦੇਸ਼ ਦਾ ਜੋ ਸਰਮੌਰ ਇਲਾਕਾ ਹੈ, ਉਸ ਸਰਮੌਰ ਇਲਾਕੇ ਦੇ ਵਿੱਚ ਹੀ ਇਹ ਨਾਮ ਦੀ ਰਿਆਸਤ ਹੈ ਤੇ ਉਸੇ ਰਿਆਸਤ ਵਿੱਚ ਹੀ ਪੌਂਟਾ ਸਤਿਗੁਰਾਂ ਨੇ ਵਸਾਇਆ। ਮਹਾਰਾਜ ਕਹਿਣ ਲੱਗੇ ਸਰਮੌਰ ਦੀਆਂ ਪਹਾੜੀਆਂ ਵਿੱਚ ਚਲੇ ਗਏ। ਉੱਥੇ ਵੀ ਭੀਮ ਚੰਦ ਨੇ ਦਵੈਸ਼ ਰੱਖਿਆ, ਖੋਟ ਰੱਖੀ, ਉੱਥੇ ਵੀ ਸੁਖ ਦੇ ਨਾਲ ਕੋਈ ਚੈਨ ਨਾਲ ਨਹੀਂ ਰਹਿਣ ਦਿੱਤਾ।
ਹਮਰੇ ਦੀਵਾਨ ਕੋ ਸੋ ਘੇਰਿਓ ਚਾਹੇ ਹਾਨ ਕੋ।
ਤੇ ਜਦੋਂ ਫਤਿਹ ਸ਼ਾਹ ਰਾਜੇ ਦੀ ਲੜਕੀ ਨੂੰ ਸ਼ਗਨ ਦੇਣ ਵਾਸਤੇ ਸਾਡਾ ਦੀਵਾਨ ਨੰਦ ਚੰਦ ਗਿਆ ਸੀ, ਉਸ ਨੂੰ ਘੇਰ ਕੇ ਮਾਰਨਾ ਚਾਹਿਆ ਤੇ ਚੀਜ਼ਾਂ ਖੋਹਣੀਆਂ ਚਾਹੀਆਂ ਭੀਮ ਚੰਦ ਨੇ।
ਮਹਾਨ ਸਾਵਧਾਨ ਕੋ ਪਰ ਸੋ ਕੈਸੇ ਪਾਨ ਮੈਂ।
ਪਰ ਜਿਹੜਾ ਬਹੁਤ ਸਾਵਧਾਨ ਹੋਵੇ, ਸੁਚੇਤ ਹੋਵੇ, ਉਹਨੂੰ ਭਲਾ ਹੱਥ ਕਿਵੇਂ ਪਾਇਆ ਜਾ ਸਕਦਾ ਹੈ।
ਉਨ ਫਤਿਹ ਸ਼ਾਹ ਕੋ ਬੇਰੋਧੀ ਹਮ ਸੰਗ ਕੀਨ।
ਫੇਰ ਉਹ ਫਤਿਹ ਸ਼ਾਹ ਜਿਹੜਾ ਕਦੇ ਸਾਡੀ ਆਗਿਆ ਵਿੱਚ ਚੱਲ ਕੇ ਮੇਦਨੀ ਪ੍ਰਕਾਸ਼ ਦੇ ਨਾਲ ਸੁਲਾ ਸਫਾਈ ਕਰਦਾ ਹੈ, ਉਸ ਫਤਿਹ ਸ਼ਾਹ ਨੂੰ ਮਜਬੂਰ ਕਰਕੇ ਸਾਡਾ ਵਿਰੋਧੀ ਬਣਾ ਕੇ ਸਾਡੇ ਤੇ ਜੰਗ ਕਰਨ ਲਈ ਹਮਲਾਵਰ ਬਣਾ ਕੇ ਭੇਜਿਆ ਭੀਮ ਚੰਦ ਨੇ।
ਸੈਨਾ ਕੋ ਸਕੇਲ ਜੀਤ ਚਾਹੇ ਕਮਸਾਨ ਮੈਂ।
ਇਉਂ ਬਹੁਤ ਫੌਜ ਇਕੱਤਰ ਕਰਕੇ ਕਮਸਾਨ ਦਾ ਜੰਗ ਕਰਕੇ ਉਹਦੇ ਵਿੱਚ ਜਿੱਤ ਪ੍ਰਾਪਤ ਕਰਨੀ ਚਾਹੁੰਦਾ ਸੀ।
ਤਾਹਾਂ ਮਹਾਲੋਹ ਨੇ ਪਰਾਜੇ ਕਰ ਦੀਨੇ ਭੂਪ।
ਉੱਥੇ ਮਹਾਲੋਹ ਭਾਵ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਕਿ ਦੁਸ਼ਮਣ ਨੂੰ ਹਰਾ ਦਿੱਤਾ, ਸਾਡੀ ਜਿੱਤ ਹੋਈ।
ਛਾਨੀ ਹੈ ਨਾ ਬਾਤ ਅਪਵਾਦ ਹੈ ਜਹਾਨ ਮੈਂ।
ਇਹ ਗੱਲ ਕੋਈ ਲੁਕੀ ਛੁਪੀ ਨਹੀਂ, ਇਸ ਕਲੇਸ਼ ਇਸ ਜੰਗ ਦੀ ਗੱਲ ਸਾਰੇ ਜਹਾਨ ਵਿੱਚ ਹੀ ਪ੍ਰਗਟ ਹੈ।
ਆਪਣੋ ਨਗਰ ਹਮ ਆਣ ਕੇ ਵਸਾਇਓ ਅਬ।
ਹੁਣ ਵੀ ਅਸੀਂ ਆਪਣਾ ਨਗਰ ਹੀ ਆ ਕੇ ਵਸਾਇਆ, ਕੋਈ ਪਾਤਸ਼ਾਹੀ ਜਗ੍ਹਾ ਨਹੀਂ ਮੱਲੀ, ਕਿਤੇ ਆਸੇ ਪਾਸੇ ਨਹੀਂ ਗਏ, ਆਪਣਾ ਨਗਰ ਅਸੀਂ ਫੇਰ ਆ ਕੇ ਵਸਾਇਆ ਹੈ।
ਸੁਪੱਟ ਸਮੂਹ ਧਾਰੇ ਸ਼ਸਤਰ ਪ੍ਰਾਨ ਮੈਂ।
ਸਾਰੇ ਸਾਡੇ ਸੂਰਮੇ ਆਪਣੇ ਹੱਥਾਂ ਵਿੱਚ ਸ਼ਸਤਰ ਧਾਰਨ ਕਰਕੇ ਰੱਖਦੇ ਹਨ।
ਖੇਲ ਬੇ ਅਖੇਰ ਕੋ ਨਾ ਆਨ ਥਾਨ ਜਾਨ ਕਹੂੰ।
ਸ਼ਿਕਾਰ ਖੇਡਣ ਵਾਸਤੇ ਵੀ ਅਸੀਂ ਕਿਸੇ ਹੋਰ ਦੂਰ ਦੁਰੇਡੀ ਜਗ੍ਹਾ ਤੇ ਨਹੀਂ ਜਾਂਦੇ, ਕਿਸੇ ਹੋਰ ਰਾਜੇ ਦੀ ਹੱਦ ਦੇ ਵਿੱਚ ਨਹੀਂ ਜਾਂਦੇ।
ਕਹਲੂਰ ਦੇਸ਼ ਮੈਂ ਪ੍ਰਵੇਸ਼ ਵਿਚਰਤ ਹੈ।
ਕੇਵਲ ਇਹ ਕਹਲੂਰ ਦੇ ਇਲਾਕੇ ਦੇ ਵਿੱਚ ਹੀ ਥਾਵਾਂ ਥਾਵਾਂ ਤੇ ਅਸੀਂ ਵਿਚਰਦੇ ਹਾਂ।
ਘੋੜਨ ਕੋ ਕਾਸ ਕਿਦੋ ਮਾਸ ਏਤ ਛਾਂਗ ਲੇਤ।
ਘੋੜਿਆਂ ਵਾਸਤੇ ਘਾਹ ਤੇ ਹੋਰ ਜ਼ਰੂਰੀ ਵਸਤਾਂ ਹੀ ਗੁਰੂ ਕੇ ਸਿੱਖ ਲੈਂਦੇ ਹਨ।
ਔਰ ਨਾ ਵਿਗਾਰੇ ਕੱਛ ਫੇਰੇ ਜਿੱਤ ਕਿਤ ਹੈ।
ਤੇ ਹੋਰ ਤਾਂ ਕਿਸੇ ਦਾ ਸਾਡੇ ਸਿੱਖ ਵਿਗਾੜਦੇ ਕੁਛ ਨਹੀਂ, ਜਿੱਥੇ ਕਿਤੇ ਵੀ ਫਿਰਦੇ ਨੇ ਜ਼ਰੂਰੀ ਵਸਤਾਂ ਜਿਹੜੀਆਂ ਹਨ ਉਹੀ ਲੈਂਦੇ ਹਨ।
ਕਹਾਂ ਵਿਗਾੜਿਓ ਕੋ ਦੁਰਗ ਨੇ ਛੀਨ ਲਿਓ।
ਕੀ ਅਸੀਂ ਭਲਾ ਕਿਸੇ ਦਾ ਵਿਗਾੜਿਆ ਹੈ, ਕੀ ਅਸੀਂ ਕਿਸੇ ਤੇ ਵਾਧਾ ਕੀਤਾ ਹੈ, ਕਿਸੇ ਦਾ ਆਪਾਂ ਕਿਲਾ ਨਹੀਂ ਖੋਇਆ, ਕਿਸੇ ਉੱਪਰ ਹਮਲਾ ਨਹੀਂ ਕੀਤਾ।
ਗ੍ਰਾਮ ਹੁਣ ਨਾ ਲੁੱਟਿਓ ਕੋਈ ਲੀਨ ਕਾ ਬਿੱਤ ਹੈ।
ਕੋਈ ਆਪਾਂ ਪਿੰਡ ਨਹੀਂ ਲੁੱਟਿਆ ਕਿ ਪਿੰਡ ਦੇ ਸਾਰੇ ਪਿੰਡ ਨੂੰ ਘੇਰ ਕੇ ਲੁੱਟ ਲਿਆ ਹੋਵੇ, ਜਾਂ ਕਿਸੇ ਕੋਲੋਂ ਜ਼ਬਰਦਸਤੀ ਧਨ ਦੌਲਤ ਪੈਸਾ ਖੋ ਲਿਆ ਹੋਵੇ, ਐਸਾ ਕੰਮ ਅਸੀਂ ਕਦੇ ਕੀਤਾ ਨਹੀਂ।
ਪੰਥ ਹੁਣ ਨਾ ਰੋਕਿਓ ਕੋਈ ਪਾਕੇ ਕ੍ਰਿਸ਼ ਰਹੇ ਸੋਈ।
ਕਿਸੇ ਦਾ ਰਾਹ ਨਹੀਂ ਰੋਕਿਆ, ਕਿਸੇ ਨੂੰ ਨਜਾਇਜ਼ ਤੰਗ ਨਹੀਂ ਕੀਤਾ, ਔਰ ਇਸੇ ਤਰ੍ਹਾਂ ਪੱਕੀਆਂ ਖੇਤੀਆਂ ਜੋ ਪਿੰਡਾਂ ਦੀਆਂ ਨੇ, ਉਹ ਪਿੰਡਾਂ ਵਿੱਚ ਰਹਿੰਦੀਆਂ ਉਹੋ ਹੀ ਲੋਕ ਵਰਤਦੇ ਨੇ, ਕਿਸੇ ਦੀ ਪੱਕੀ ਖੇਤੀ ਚੁੱਕ ਕੇ ਨਹੀਂ ਲਿਆਂਦੀ।
ਕੌਣ ਸੋ ਵਿਗਾੜ ਕੀਨ ਜਾਂਤੇ ਦੁੱਖ ਚਿੱਤ ਹੈ।
ਸਾਨੂੰ ਦੱਸੋ ਤਾਂ ਸਹੀ ਅਸੀਂ ਕੀ ਵਿਗਾੜ ਕੀਤਾ, ਕਿਹੜੀ ਗਲਤ ਗੱਲ ਕੀਤੀ ਹੈ, ਕਿਹੜਾ ਕੋਈ ਵਾਧਾ ਕੀਤਾ ਜਿਸ ਕਰਕੇ ਲੋਕ ਦੁਖੀ ਹੁੰਦੇ ਹਨ।
ਭੀਮ ਚੰਦ ਭੂਪ ਨੇ ਤੋ ਰੰਗਮ ਨਾ ਦੀਨ ਕੋਈ।
ਭੀਮ ਚੰਦ ਰਾਜੇ ਨੇ ਸਾਨੂੰ ਕਦੇ ਕੋਈ ਘੋੜਾ ਵਗੈਰਾ ਕੋਈ ਹੋਰ ਚੀਜ਼ ਤਾਂ ਨਹੀਂ ਨਾ ਦਿੱਤੀ।
ਨਾਲ ਬੰਦੀ ਆਦ ਧਨ ਕੁਛ ਨਾ ਪਹੁੰਚਾਇਓ ਹੈ।
ਸੁਲਾ ਸਫਾਈ ਦਾ ਕੋਈ ਧਨ ਵਗੈਰਾ, ਨਾਲ ਬੰਦੀ ਇਤਿਆਦਕ, ਨਾਲ ਬੰਦੀ ਕਹਿੰਦੇ ਨੇ ਜਿਹੜਾ ਕੋਈ ਬੱਜਵਾਂ ਧਨ ਹੋਵੇ, ਜਿਹੜੀ ਕਿਸੇ ਦੀ ਮਦਦ ਵਾਸਤੇ ਖਿਲਤ ਦੇਣੀ ਹੋਵੇ, ਉਹ ਨਾਲ ਬੰਦੀ ਇਤਿਆਦਕ ਦਾ ਧਨ ਵੀ ਕੁਝ ਕਦੇ ਭੀਮ ਚੰਦ ਨੇ ਨਹੀਂ ਪਹੁੰਚਾਇਆ।
ਰਹੋ ਨਿਜ ਦੇਸ਼ ਕਰੋ ਰਾਜ ਕੋ ਅਸ਼ੇਸ਼ ਬੈਠ।
ਸੰਗਤ ਜੀ, ਬਹੁਤ ਵੱਡਾ ਇਹ ਨੀਤੀ ਦਾ ਵਚਨ ਇੱਥੇ ਸਤਿਗੁਰਾਂ ਨੇ ਕੀਤਾ, ਜਿਸ ਰਾਜੇ ਨੂੰ ਹਰਾ ਲਿਆ ਜਾਵੇ ਉਸ ਰਾਜੇ ਕੋਲੋਂ ਧਨ ਪਦਾਰਥ ਘੋੜੇ ਇਤਿਆਦਕ ਜਿੱਤਣ ਵਾਲੇ ਰਾਜੇ ਮਹਾਰਾਜੇ ਲਿਆ ਕਰਦੇ ਸਨ, ਉਹ ਜਿਹੜਾ ਆਪਣਾ ਖਹਿੜਾ ਛਡਾਉਣ ਵਾਸਤੇ ਧਨ ਦਿੱਤਾ ਜਾਂਦਾ ਉਹਨੂੰ ਨਾਲ ਬੰਦੀ ਦਾ ਧਨ ਕਿਹਾ ਜਾਂਦਾ। ਮਹਾਰਾਜ ਕਹਿੰਦੇ ਬੇਸ਼ੱਕ ਭੀਮ ਚੰਦ ਉੱਪਰ ਸਾਡੀ ਫਤਿਹ ਹੋਈ, ਪਰ ਭੀਮ ਚੰਦ ਕੋਲੋਂ ਨਾ ਤਾਂ ਕੋਈ ਨਾਲ ਬੰਦੀ ਦਾ ਧਨ ਲਿਆ, ਨਾ ਘੋੜੇ ਵਗੈਰਾ ਲਏ ਨੇ। ਰਹੋ ਨਿਜ ਦੇਸ਼, ਭਾਈ ਵਸੋ ਆਪਣੇ ਦੇਸ਼ ਵਿੱਚ, ਕਰੋ ਰਾਜ ਕੋ ਅਸ਼ੇਸ਼, ਆਪਣਾ ਰਾਜ ਭਲੀ ਪ੍ਰਕਾਰ ਕਰਦੇ ਰਹੋ।
ਹਮਰੋ ਨਾ ਦਵੈਸ਼ ਨੇ ਕਾਜ ਵਿਗਾੜਿਓ ਹੈ।
ਸਾਡੀ ਕੋਈ ਦਵੈਸ਼ ਨਹੀਂ, ਨਾ ਅਸੀਂ ਤੁਹਾਡਾ ਕੰਮ ਕਦੇ ਕੋਈ ਵਿਗਾੜਿਆ, ਤੁਹਾਡੇ ਰਾਜ ਪ੍ਰਬੰਧਾਂ ਵਿੱਚ ਦਖਲ ਨਹੀਂ ਦਿੱਤਾ, ਤੁਹਾਡੇ ਕੋਲੋਂ ਕੋਈ ਦੰਡ ਨਹੀਂ ਮੰਗਿਆ, ਕਿਸੇ ਪ੍ਰਕਾਰ ਵੀ ਆਪਾਂ ਵਾਧਾ ਕੋਈ ਕੀਤਾ ਨਹੀਂ।
ਪਾਕ ਪੁਰਹੂਤ ਸਮ ਦੂਤ ਸੁਨ ਪੂਤ ਮਨ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਹ ਦੇਵ ਰੂਪੀ ਜਿਹੜੇ ਬਚਨ ਨੇ, ਪਵਿੱਤਰ ਬਚਨ, ਸਾਰੇ ਹੀ ਸੁਣੇ ਭੀਮ ਚੰਦ ਦੇ ਦੂਤ ਨੇ।
ਸੂਤ ਕਹਿਓ ਚਾਹਤ ਸੋ ਬੇਨਤੀ ਅਲਾਇਓ ਹੈ।
ਹੁਣ ਸੂਤ ਕਰਨਾ ਚਾਹੁੰਦਾ ਕਿ ਭਾਵ ਸੁਲਾ ਸਫਾਈ ਦੀ ਗੱਲ ਤੋਰਨੀ ਚਾਹੁੰਦਾ, ਬੇਨਤੀ ਕਰਨ ਲੱਗਾ।
ਰਾਜੇ ਹੁਕਮ ਮੇਲ ਲਿਓ ਕੀਜੀਏ ਸਨੇਹ ਆਪ।
ਹੇ ਸਤਿਗੁਰੂ ਸੱਚੇ ਪਾਤਸ਼ਾਹ, ਆਪ ਜੀ ਦੀਆਂ ਸਾਰੀਆਂ ਗੱਲਾਂ ਸੱਚੀਆਂ, ਬੇਨਤੀ ਹੈ ਕਿ ਕਿਰਪਾ ਕਰਕੇ ਰਾਜੇ ਨੂੰ ਆਪਣੇ ਨਾਲ ਮੇਲ ਲਵੋ, ਪ੍ਰੇਮ ਪਿਆਰ ਰੱਖੀਏ।
ਕਰੁਣਾ ਅਛੇ ਤੇ ਸਕਲ ਬਨ ਆਇਓ ਹੈ।
ਮਹਾਰਾਜ, ਆਪ ਜੀ ਦੀ ਕਰੁਣਾ ਨਾਲ, ਆਪ ਜੀ ਦੀ ਕਿਰਪਾ ਨਾਲ ਸਭ ਕੁਝ ਹੀ ਬਣ ਆਵੇਗਾ। ਰਾਜੇ ਨਾਲ ਪ੍ਰੇਮ ਪਿਆਰ ਰੱਖਦਿਆਂ ਹੋਇਆਂ ਆਪਣੇ ਨਾਲ ਮੇਲ ਲਵੋ।
ਦੋਹਰਾ ਬਨਿਓ ਦੀਨ ਬਿਨਤੀ ਕਰੀ।
ਬਹੁਤਾ ਦੀਨ ਬਣ ਕੇ, ਬਹੁਤੀ ਨਿਮਰਤਾ ਵਿੱਚ ਆ ਕੇ, ਬਹੁਤੇ ਤਰਲੇ ਲੈਂਦਿਆਂ ਹੋਇਆਂ ਭੀਮ ਚੰਦ ਵੱਲੋਂ ਬੇਨਤੀ ਦੂਤ ਨੇ ਕੀਤੀ ਹੈ।
ਮਾਨੀ ਸਤਿਗੁਰ ਬਾਤ।
ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੋ ਸਦਾ ਹੀ ਬਖਸ਼ਿੰਦ ਨੇ, ਕਿਸੇ ਨਾਲ ਵੀ ਦਵੈਤ ਭਾਵਨਾ ਰੱਖਣ ਵਾਲੇ ਨਹੀਂ, ਸਤਿਗੁਰ ਨਿਰਵੈਰ, ਪੁੱਤਰ ਸੱਤਰ ਸਮਾਨੇ, ਔਗਣ ਕੱਟੇ, ਕਰੇ ਸੁਧ ਦੇਹਾ। ਮੇਰੇ ਸੁਖਦਾਤੇ ਸਤਿਗੁਰੂ ਬਖਸ਼ਣ ਹਾਰੇ ਸਤਿਗੁਰਾਂ ਨੇ ਬੇਨਤੀ ਮੰਨ ਲਈ।
ਲੈ ਆਵੋ ਨਿਜ ਭੂਪ ਕੋ।
ਮਹਾਰਾਜ ਕਹਿਣ ਲੱਗੇ, ਚੰਗਾ ਭਾਈ, ਜਾ ਆਪਣੇ ਰਾਜੇ ਨੂੰ ਭੀਮ ਚੰਦ ਨੂੰ ਲੈ ਆ।
ਦਰਸੋ ਹੰਕ੍ਰਿਤ ਕਾਤ।
ਇਹ ਕਵੀ ਕੇ ਹੰਕਾਰ ਨੂੰ ਨਾਸ ਕਰਕੇ ਆ ਕੇ ਦਰਸ਼ਨ ਕਰੇ। ਰਾਜਾ ਹੋਣ ਦਾ ਹੰਕਾਰੀ ਬਣ ਕੇ ਨਾ ਆਵੇ, ਨਿਮਰਤਾ ਵਿੱਚ ਆਵੇ, ਕੋਈ ਰੋਕ ਟੋਕ ਨਹੀਂ, ਜਾ ਲੈ ਆ।
ਗੁਰੂ ਪੋਰ ਤੇ ਨਿਮਰ ਬਨ।
ਗੁਰੂ ਕੇ ਦੁਆਰੇ ਤੇ ਆ ਕੇ ਜੇ ਨਿਮਰਤਾ ਧਾਰਨ ਕਰ ਲਵੇ।
ਲੇਤ ਸਰਬ ਕੁਛ ਪਾਏ।
ਜਿਹੜਾ ਵੀ ਗੁਰੂ ਕੇ ਦੁਆਰੇ ਤੇ ਨਿਮਰਤਾ ਧਾਰਨ ਕਰਕੇ ਆਉਂਦਾ ਹੈ ਨਾ, ਉਹ ਸਤਿਗੁਰੂ ਕੇ ਦਰ ਘਰ ਤੋਂ ਸਭ ਕੁਝ ਹੀ ਪ੍ਰਾਪਤ ਕਰ ਲੈਂਦਾ ਹੈ।
ਹੰਕਾਰੀ ਟੂਟੇ ਗਿਰੇ।
ਪਰ ਜਿਹੜਾ ਹੰਕਾਰੀ ਹੋ ਕੇ ਆਵੇ, ਟੁੱਟ ਜਾਵੇਗਾ ਤੇ ਡਿੱਗ ਜਾਵੇਗਾ, ਝੜ ਪਵੇਗਾ।
ਕਹੋ ਗਿਰ ਪਤ ਸੋ ਜਾਏ।
ਆਪਣੇ ਰਾਜੇ ਭੀਮ ਚੰਦ ਨੂੰ ਜਾ ਕੇ ਇਹ ਗੱਲ ਕਹਿ ਦੇ, ਦੱਸ ਦੇ ਇਹ ਗੱਲ ਕੇ ਸਤਿਗੁਰੂ ਜੀ ਕਹਿੰਦੇ, ਜੋ ਨਿਮਰਤਾ ਧਾਰਨ ਕਰਕੇ ਆਵੇਗਾ ਸਭ ਕੁਝ ਪ੍ਰਾਪਤ ਕਰ ਲਵੇਗਾ, ਜਿਹੜਾ ਹੰਕਾਰੀ ਬਣ ਕੇ ਆਵੇਗਾ ਟੁੱਟੇਗਾ ਤੇ ਢਹੇਗਾ ਡਿੱਗੇਗਾ। ਇਹ ਗੱਲ ਰਾਜੇ ਨੂੰ ਚੰਗੀ ਤਰ੍ਹਾਂ ਸਮਝਾ ਦੇਵੀ। ਇਉਂ ਹੁਣ ਸੰਧੀ ਦੀ ਵਾਰਤਾ, ਸੁਲਾ ਸਫਾਈ ਦੀ ਵਾਰਤਾ ਚੱਲੀ ਹੈ। ਭੀਮ ਚੰਦ ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਆਵੇਗਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਮੇਲ ਮਿਲਾਪ ਹੋਵੇਗਾ, ਔਰ ਜੋ ਅਗਲਾ ਇਤਿਹਾਸ ਹੈ ਆਉਣ ਵਾਲੇ ਦਿਨਾਂ ਵਿੱਚ ਸੰਗਤਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰਨਗੀਆਂ।